ठीक है, मेरी सेविंग $350,
मेरी सेविंग सिर्फ $100
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना।
भाई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह
6472903773 6472903773 लोकल नंबर 6478724900।
सन स्वीट फैक्टरी दी तक गाली कुजोरे तुम्हा पया जे चारे पासे तुसी भी आओ 1850 आर्बियन रोड इन वेक्सडेल 4162131165।
जे तुसी इमीग्रेशन नाल संबंधित किसी भी तरह दी जानकारी चाहुंदे हो, अपने प्यारा नूं कनेडा विच मंगवाना चाहुंदे हो, या फिर इत्थे आए हो ते इत्थे पक्के होण दे मौके लभना चाहुंदे हो, या फिर अंतरराष्ट्रीय विद्यार्थी हो, PR वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 6476-3000 वंडर वर्ल्ड दे मनमिंदर खोसा जी।
पिज्जा डिपू दा पिज्जा आए हाय ओए होए, पिज्जा डिपू ते न्यूली लॉन्च्ड 48 सोया चाप ते तंदूरी चाप पिज्जा दी वैरायटी जरूर ट्राई करो। पिज्जा डिपू ते चाप लवर्स लई इना दी सिग्नेचर मलाई अचारी या तंदूरी चाप जदों ट्राई करूंगे तां दिले ही कहूंगा हाय ओए पहला किथे सी। पिज्जा डिपू कनाडा विच हुण 55 तों वध लोकेशंस तों तुहानू सर्व करदे ने। अज ही आओ ते ट्राई करो वेज या नॉन वेज पिज्जास। विजिट योर नियरेस्ट पिज्जा डिपू और ऑर्डर एट pizzadepot.ca।
रियल एस्टेट की कोई भी ट्रांजैक्शन करने वास्ते एक चंगी ला फर्म का थोड़े नाल होना बहुत जरूरी है। आसरा लॉयर्स दे अमनदीप कपला होरी जिन्हां दा एक लंबा तजर्बा है। तुसी किसी भी तरह की रियल एस्टेट ट्रांजैक्शन करनी चाहते हो तो आसरा लॉयर्स दे अमनदीप कपला होरां नाल संपर्क करो 905-456-2020 अमनदीप कपला।
मेजबान ट्रैवल्स वालों पाकिस्तान दे गुरुता माली यात्रा 2 नवंबर तो 11 नवंबर तो हाडे अपने जाने पछाने प्रिंस संधू दे नाल 4 स्टार अकोमोडेशन लग्जरी ट्रांसपोर्ट गवर्नमेंट सिक्योरिटी अते प्रोफेशनल सेक्युरिटीज जो तुहानूं सारे ही इतिहासक स्थानां बारे पूरी जानकारी देणगे। रीजनेबल प्राइसेस अते पूरी सुरक्षा नाल यात्रा करो अते अपनी रोजाना दी अरदास पंथ तों विछोड़े गए गुरु स्थानां दे दर्शन करो। अज ही कॉल करो 9053306011 अते इस साल गुरु नानक देव जी दा गुरपुरब ननकाना साहब विखे मनाओ। कॉल करो 9053306011।
HK Tire Center to cars and trucks se brand new ya old tires le sakde ho.
BF Cordridge, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 6472954600 647-295-4600. HK Tire Center.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਅੱਜ ਵੈਸੇ ਵਾਰੀ ਰਾਣਾ ਜੀ ਦੀ ਸੀ ਅਤੇ ਨੰਬਰ ਮੇਰਾ ਲੱਗ ਗਿਆ ਜੀ, ਅੱਜ ਡਿਊਟੀ ਮੇਰੀ ਲੱਗ ਗਈ। ਕਹਿੰਦੇ ਵੀ ਜਾ ਭਾਈ ਨਗਾਰਾ ਵਜਾ ਕੇ ਆ, ਅਤੇ ਹੁਣ 3 ਵਜੇ ਤੱਕ ਆਪਣਾ ਨਗਾਰਾ ਜਿਹੜਾ ਜੀ ਵੱਜਣਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵੀਕਐਂਡ ਤੁਹਾਡਾ ਵਧੀਆ ਬੀਤਿਆ ਹੋਊਗਾ ਅਤੇ ਦੁਬਾਰਾ ਕੰਮਾਂ ਕਾਰਾਂ 'ਤੇ ਡਟ ਗਏ ਹੋਵੋਗੇ। ਵੈਸੇ ਕੰਮਾਂ ਕਾਰਾਂ ਦੀ ਹੈਗੀ ਘਾਟ, ਕੋਈ ਗੱਲ ਨਹੀਂ ਜੀ, ਇਹ ਚੱਲਦਾ ਰਹਿੰਦਾ ਹੁੰਦਾ। ਕਿਤੇ ਜ਼ਿੰਦਗੀ ਸਲੋ ਹੋ ਜਾਂਦੀ ਹੈ, ਕਿਤੇ ਫਾਸਟ ਹੋ ਜਾਂਦੀ ਹੈ। ਇਸ ਕਰਕੇ ਇਹਦੀ ਬਹੁਤੀ ਪਰਵਾਹ ਨਹੀਂ ਕਰੀਦੀ। ਫਿਕਰ ਤਾਂ ਹੁੰਦਾ ਵੈਸੇ, ਫਿਕਰ ਹੋਣਾ ਹੋਰ ਗੱਲ ਆ, ਉਹ ਫਿਕਰ ਦੀ ਪਰਵਾਹ ਕਰਨੀ ਹੋਰ ਗੱਲ ਆ। ਫਿਕਰ ਹੁੰਦਾ ਬੰਦੇ ਨੂੰ, ਪਰ ਸਾਰਾ ਦਿਨ ਚਿੰਤਾ ਹੀ ਕਰੀ ਜਾਈਏ, ਉਹ ਵੀ ਗੱਲ ਠੀਕ ਨਹੀਂ ਰਹਿੰਦੀ। ਇਸ ਕਰਕੇ ਦੋਸਤੋ, ਜ਼ਿੰਦਗੀ ਦਾ ਆਨੰਦ ਲਿਆ ਕਰੋ। ਪਤਝੜ ਹੁੰਦੀ ਹੈ ਜੇ ਤਾਂ ਬਹਾਰ ਵੀ ਆਉਂਦੀ ਹੈ, ਤੇ ਫਿਰ ਸਦਾ ਦਿਨ ਖੁਸ਼ੀ ਦੇ ਨਹੀਂ ਰਹਿੰਦੇ। ਜੇ ਬਹਾਰ ਹੁੰਦੀ ਹੈ ਤਾਂ ਫਿਰ ਕਿਤੇ ਕਿਤੇ ਪਤਝੜ ਵੀ ਆ ਜਾਂਦੀ ਹੈ। ਇਹ ਇਕਾਨਮੀ ਹੈ ਜੀ, ਕਿਤੇ ਤੇਜ਼ ਕਿਤੇ ਹੌਲੀ, ਕਿਤੇ ਕ੍ਰਾਈਸਿਸ ਆ ਗਿਆ, ਕਿਤੇ ਸਾਰੇ ਖੁਸ਼ ਹੋ ਗਏ। ਬਸ ਇਸ ਤਰ੍ਹਾਂ ਹੀ ਹੈ ਜੀ ਜ਼ਿੰਦਗੀ, ਪਹਾੜੀਆਂ ਵਾਂਗੂ ਆ, ਕਿਤੇ ਉੱਤਰ ਗਏ, ਕਿਤੇ ਚੜ ਗਏ, ਕਿਤੇ ਨੀਵੇਂ ਥਾਂ, ਕਿਤੇ ਉੱਚੇ ਥਾਂ। ਚਲੋ ਕੋਈ ਗੱਲ ਨਹੀਂ, ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਜੀ। ਆ ਵੀਕਐਂਡ ਦੇ ਉੱਤੇ ਸੁਣਿਆ ਵੀ ਇੱਕ ਰੈਲੀ ਹੋਈ ਆ, ਉਹਨੂੰ ਐਂਟੀ ਇਮੀਗ੍ਰੈਂਟ ਰੈਲੀ ਦਾ ਨਾਂ ਦਿੱਤਾ ਗਿਆ, ਤੇ ਫਿਰ ਕਹਿੰਦੇ ਇਮੀਗ੍ਰੈਂਟ ਆ ਜਿਹੜੇ ਉਹ ਵੀ ਇਕੱਠੇ ਹੋ ਕੇ ਚਲੇ ਗਏ ਉੱਥੇ, ਉਹਨਾਂ ਨੇ ਕਾਊਂਟਰ ਰੈਲੀ ਕਰਤੀ। ਆਪਾਂ ਇਹ ਨਾ ਦੇਖੋ ਇਹਦੀ ਡਿਟੇਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ, ਵੈਸੇ ਵਿਸ਼ੇ ਤਾਂ ਹੋਰ ਵੀ ਅੱਜ ਬਹੁਤ ਕਵਰ ਕਰਨੇ ਸੀ। ਦੋਸਤੋ ਗੱਲ ਹੈਗੀ ਆ ਇਹ, ਹਰੇਕ ਖਬਰ ਪ੍ਰਤੀ, ਹਰੇਕ ਵਰਤਾਰੇ ਪ੍ਰਤੀ ਹਰੇਕ ਵਿਅਕਤੀ ਦਾ ਆਪੋ ਆਪਣਾ ਨਜ਼ਰੀਆ, ਤੇ ਹਰੇਕ ਬੰਦੇ ਨੂੰ ਆਪੋ ਆਪਣਾ ਨਜ਼ਰੀਆ, ਆਪੋ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਆਜ਼ਾਦੀ ਹੈ। ਇਹੀ ਬਿਊਟੀ ਹੈ ਇਸ ਦੇਸ਼ ਦੀ। ਬੜਾ ਸੋਹਣਾ ਦੇਸ਼ ਆ ਜੀ ਇਹ, ਬਹੁਤ ਸੋਹਣਾ ਦੇਸ਼ ਆ। ਇਹ ਪਿੱਛੇ 2-3 ਸਾਲਾਂ ਤੋਂ ਤਵਾ ਜਿਹਾ ਲੱਗ ਰਿਹਾ, ਜਦੋਂ ਤਵਾ ਲੱਗਦਾ ਆਪਾਂ ਹਮੇਸ਼ਾ ਕਹਿੰਦੇ ਹਾਂ ਜੀ ਆਪਾਂ ਇੱਥੇ ਆਏ ਹਾਂ, ਬਹੁਤ ਸੋਹਣਾ ਦੇਸ਼ ਆ, ਇਸ ਦੇਸ਼ ਨੂੰ ਪਿਆਰ ਕਰਦੇ ਹਾਂ, ਮੁਹੱਬਤ ਕਰਦੇ ਹਾਂ, ਸਾਰੀ ਧਰਤੀ ਨੂੰ, ਸਾਰੀ ਦੁਨੀਆਂ ਦੇ ਲੋਕਾਂ ਨੂੰ ਆਪਾਂ ਬੇਹੱਦ ਪਿਆਰ ਕਰਦੇ ਹਾਂ। ਮਨ ਦੇ ਵਿੱਚ ਕੋਈ ਕਿਸੇ ਪ੍ਰਤੀ ਰੰਜਿਸ਼ ਨਹੀਂ, ਕੋਈ ਗੁੱਸਾ ਗਿਲਾ ਨਹੀਂ, ਸਾਰੀ ਧਰਤੀ ਆਪਣੀ ਆ। ਜਿੱਥੇ ਮਰਜ਼ੀ ਚਲੇ ਜਾਓ, ਬੇਸਿਕ ਐਲੀਮੈਂਟਸ ਮਿੱਟੀ ਦੇ ਵਿੱਚ ਸੇਮ ਹੀ ਨੇ। ਇਹ ਤਾਂ ਐਵੇਂ ਸਾਡੇ ਕਹਿਣ ਦੀਆਂ ਗੱਲਾਂ ਵੀ ਫਲਾਨੀ ਧਰਤੀ ਬਹੁਤ ਹਰੀ ਭਰੀ ਹੈ ਜੀ, ਫਲਾਨੀ ਧਰਤੀ ਦਾ ਪਾਣੀ ਬਹੁਤ ਸਵਾਦ ਆ, ਇਹ ਆਪਣੇ ਕਹਿਣ ਦੀਆਂ ਗੱਲਾਂ ਨੇ। ਜੇ ਤੁਸੀਂ ਥੋੜੀ ਜਿਹੀ ਹੋਰ ਡੂੰਘਾਈ ਦੇ ਵਿੱਚ ਜਾਣਕਾਰੀ ਹਾਸਲ ਕਰਨੀ ਹੈ ਤਾਂ ਧਰਤੀ ਦੇ ਉੱਤੇ ਜਿਹੜੇ ਐਲੀਮੈਂਟ ਨੇ ਨਾ, ਸਾਰੇ ਬੇਸਿਕ ਐਲੀਮੈਂਟ, ਉਹ ਸਾਰੀ ਦੁਨੀਆਂ ਦੇ ਵਿੱਚ ਵੀ ਉਹੀ ਨੇ। ਆਪਾਂ ਦੁਨੀਆਂ ਦਾ ਹਿੱਸਾ, ਦੁਨੀਆਂ ਨੇ ਯੂਨੀਵਰਸ ਦਾ, ਇਧਰੋਂ ਉਧਰੋਂ ਹੀ ਆਏ ਹੋਏ ਨੇ, ਇਹ ਮੁੱਢ ਕਦੀਮਾਂ ਤੋਂ ਆਏ ਨਹੀਂ ਸੀ ਧਰਤੀ, ਹੈਨਾ। ਇਸ ਕਰਕੇ ਇਸ ਗੱਲ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਵੀ ਫਲਾਨਾ ਥਾਂ ਚੰਗਾ, ਫਲਾਨਾ ਮਾੜਾ, ਜਾਂ ਆਹ ਧਰਤੀ ਤੇ ਐਸ ਬੰਦੇ ਨੂੰ ਹੀ ਰਹਿਣ ਦੀ ਇਜਾਜ਼ਤ ਆ, ਐਸ ਰੰਗ ਵਾਲੇ ਨੂੰ ਰਹਿਣ ਦੀ ਇਜਾਜ਼ਤ ਆ, ਐਸ ਧਰਮ ਵਾਲੇ ਨੂੰ ਰਹਿਣ ਦੀ ਇਜਾਜ਼ਤ ਆ, ਐਸ ਕਲਚਰ ਦੇ ਲੋਕਾਂ ਨੂੰ ਰਹਿਣ ਦੀ ਇਜਾਜ਼ਤ ਆ। ਇਸ ਤਰ੍ਹਾਂ ਨਹੀਂ ਹੁੰਦਾ ਦੋਸਤੋ, ਸਾਰੀ ਧਰਤੀ ਆਪਣੀ ਆ, ਹੈਨਾ। ਜਿਹੜੇ ਮਰਜ਼ੀ ਕੋਨੇ ਚ ਬੰਦਾ ਰਹੇ, ਇਹ ਤਾਂ ਵੰਡੀਆਂ ਪਾਈਆਂ ਹੋਈਆਂ ਨੇ ਜੀ, ਇਹ ਖਾਮ ਖਾ ਦੀਆਂ ਵੰਡੀਆਂ ਪਾਈਆਂ, ਲਕੀਰਾਂ ਸਾਰੀਆਂ ਇਹ ਖਿੱਚੀਆਂ ਹੋਈਆਂ ਨੇ, ਅਮਰੀਕਾ, ਕੈਨੇਡਾ, ਯੂਰਪ, ਭਾਰਤ, ਪਾਕਿਸਤਾਨ, ਹੈਨਾ, ਅਫਗਾਨਿਸਤਾਨ, ਰਸ਼ੀਆ। ਜਿਹੜਾ ਕੰਮ ਕਰਨ ਵਾਲਾ ਬੰਦਾ, ਜਿਹਨੇ ਜ਼ਿੰਦਗੀ ਦਾ ਨਜ਼ਾਰਾ ਲੈਣਾ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਹ ਇਹਨਾਂ ਨੇ ਆਪਦੀਆਂ ਲੋੜਾਂ ਦੇ ਵਿੱਚੋਂ ਸਿਸਟਮ ਚਲਾਉਣ ਵਾਲੇ ਲੋਕਾਂ ਨੇ ਖਿੱਚੀਆਂ ਨੇ ਲਕੀਰਾਂ। ਜਿਹੜਾ ਹੁਣ ਮੌਕਾ, ਠੀਕ ਹੈ, ਅਜੇ ਵੀ ਵੀਜ਼ਾ ਤੇ ਰੈਸਟ੍ਰਿਕਸ਼ਨਸ ਨੇ ਬਹੁਤ ਦੇਸ਼ਾਂ ਚ, ਤੁਹਾਨੂੰ ਇਹ ਗੱਲ ਮੇਰੀ ਬੜੀ ਆਕਵਰਡ ਜੀ ਲੱਗੂਗੀ। ਅਸਲ ਦੇ ਵਿੱਚ ਕੋਈ ਬੰਦਾ ਕਿਤੇ ਵੀ ਜਾਵੇ ਜੀ, ਆਪਦੀ ਕਿਰਤ ਵਿੱਚ ਜਦੋਂ ਚੀਜ਼ਾਂ ਵਿਕ ਸਕਦੀਆਂ ਕਿਤੇ ਵੀ ਜਾ ਕੇ ਇੱਕ ਦੇਸ਼ ਦੀਆਂ ਬਣਾਈਆਂ ਤੇ ਕਿਰਤ ਕਿਉਂ ਨਹੀਂ ਵਿਕ ਸਕਦੀ, ਹੈ ਨਾ? ਹਾਂ, ਇਹ ਠੀਕ ਹੈ ਆਪਦੀ ਕਿਰਤ ਵੇਚਣ ਲਈ, ਆਪਦੀ ਕਿਰਤ ਆ ਜਿਹੜੀ ਮਹਿੰਗੇ ਭਾਅ ਤੇ ਵਿਕੇ, ਸਕਿੱਲਸ ਐਕਵਾਇਰ ਕਰਨੇ, ਹੈ ਨਾ, ਉਹ ਇੱਕ ਅਲੱਗ ਗੱਲ ਆ। ਐਜੂਕੇਸ਼ਨ ਲੈਣਾ, ਸਕਿੱਲਸ ਐਕਵਾਇਰ ਕਰਨੇ, ਹਰੇਕ ਕੰਮ ਦੇ ਵਿੱਚ ਮਹਾਰਤ ਹਾਸਲ ਕਰਨਾ, ਇਹ ਅਲੱਗ ਗੱਲਾਂ ਨੇ। ਪਰ ਜਿਹੜੀਆਂ ਆਹ ਗੱਲਾਂ ਨੇ ਨਾ, ਕੋਈ ਇਮੀਗ੍ਰੈਂਟ ਆ, ਕੋਈ ਐਂਟੀ ਇਮੀਗ੍ਰੈਂਟ ਆ, ਇਹ ਗੱਲਾਂ ਮਤਲਬ ਮਨ ਨੂੰ ਨਹੀਂ ਲੱਗਦੀਆਂ। ਪਰ ਇਹਦੇ ਨਾਲ ਹੀ ਇੱਕ ਹੋਰ ਗੱਲ ਆ, ਉਹ ਵੀ ਤੁਹਾਨੂੰ ਬੜੀ ਔਡ ਜੀ ਲੱਗਣੀ ਆ। ਜਿਹੜੀ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਆ ਨਾ, ਇਹ ਇਸ ਤਰ੍ਹਾਂ ਨਹੀਂ ਹੁੰਦਾ ਵੀ ਜੇ ਇੱਕ ਬੰਦਾ ਕਹਿੰਦਾ ਮੈਂ ਆਹ ਗੱਲ ਕਹਿਣੀ ਆ, ਦੂਜਾ ਕਹਿੰਦਾ ਵੀ ਮੈਂ ਤੇਰੇ ਸਾਹਮਣੇ ਆ ਕੇ ਆਹ ਗੱਲ ਕਹੂੰਗਾ, ਐਂ ਨਹੀਂ ਹੁੰਦਾ ਗਾ। ਕਿਸੇ ਵੀ ਵਿਅਕਤੀ ਨੂੰ ਆਪਣੇ ਵਿਚਾਰ ਕਹਿਣ ਦੀ ਆਜ਼ਾਦੀ ਹੈ, ਆਜ਼ਾਦੀ ਹੋਣੀ ਚਾਹੀਦੀ ਹੈ, ਤੇ ਇਹ ਆਜ਼ਾਦੀ ਰਹੂਗੀ। ਜੇ ਇਹਦੇ 'ਚ ਕੋਈ ਵਿਘਨ ਪਾਊਗਾ ਨਾ, ਉਹਨੂੰ ਆਉਣ ਵਾਲਾ ਸਮਾਂ ਜਿਹੜਾ ਨਾ, ਉਹ ਮਾਫ਼ ਨਹੀਂ ਕਰੂਗਾ। ਬਿਨਾਂ ਕੋਈ ਹਿੰਸਾ ਭੜਕਾਏ, ਬਿਨਾਂ ਹਿੰਸਾ ਦੇ ਵਿੱਚ ਹਿੱਸਾ ਲਿਆ, ਬਿਨਾਂ ਕਿਸੇ ਨੂੰ ਉਕਸਾਇਆ, ਜੇ ਕੋਈ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਾ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਉਹਦੇ 'ਤੇ। ਇਸ ਕਰਕੇ ਮੈਂ ਕਹਿੰਦਾ ਵੀ ਜੇ ਕਿਤੇ ਕੋਈ ਰੈਲੀ ਹੋ ਰਹੀ ਹੈ, ਉਹਦੇ ਕਾਊਂਟਰ, ਉਹਦੇ ਵਿਰੋਧ ਦੇ ਵਿੱਚ ਰੈਲੀ ਕਰਨਾ, ਇਹ ਬੇਸਿਕਲੀ ਪ੍ਰਿੰਸੀਪਲੀ ਇਹ ਠੀਕ ਨਹੀਂ ਹੈਗਾ। ਭਾਵੇਂ ਉਹ ਰੈਲੀ ਦਾ ਪਰਪਜ਼ ਮੈਂ ਕਹਿੰਦਾ ਜੀ ਕੋਈ ਵੀ ਹੋਵੇ, ਹਰੇਕ ਬੰਦੇ ਨੂੰ ਜਦੋਂ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਖੁੱਲ ਆ, ਤੇ ਭਾਈ ਜੇ ਕਿਸੇ ਦੇ ਮਨ ਦੇ ਵਿੱਚ ਆਉਂਦਾ ਬਈ ਐਂਟੀ ਇਮੀਗ੍ਰੈਂਟ ਰੈਲੀ ਹੋਣੀ ਚਾਹੀਦੀ, ਕਰ ਲੈਣ ਦਿਓ, ਪੂਰਾ ਚਾਹ ਕਰ ਲੈਣ ਦਿਓ, ਜ਼ੋਰ ਲਾ ਲੈਣ ਦਿਓ ਆਪਦਾ ਬੋਲ ਬੋਲ ਕੇ ਨਾ, ਜਿਵੇਂ ਪੰਜਾਬੀ ਚ ਕਹਿੰਦੇ ਆ ਵੀ ਰਿੰਗ ਰਿੰਗ ਕੇ, ਪੂਰਾ ਰਿੰਗਣ ਦਾ ਮਤਲਬ ਆ ਆਰ ਆਈ ਐਨ ਜੀ ਰਿੰਗ ਨੀ, ਜਿਹੜੇ ਪਿੰਡਾਂ ਚ ਉਹਨੂੰ ਪਤਾ ਵੀ ਰਿੰਗਣਾ ਕੀ ਹੁੰਦਾ, ਹੈਨਾ, ਉੱਚੀ ਉੱਚੀ ਬੋਲ ਲੈਣ ਦਿਓ, ਹੈਨਾ, ਜਿੰਨਾ ਕੁ ਕਾਨੂੰਨ ਆਜ਼ਾਦ, ਉੱਚੀ ਉੱਚੀ ਦਾ ਮਤਲਬ ਇਹ ਨੀ ਵੱਡੇ ਸਪੀਕਰ, ਜਿੰਨਾ ਕਾਨੂੰਨ ਆਜ਼ਾਦ ਦਿੰਦਾ ਬੋਲੀ ਜਾਣ ਦਿਓ। ਦੇਖੋ ਹਰੇਕ ਬੰਦੇ ਨੂੰ ਆਪਦੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੀ ਖੁੱਲ ਆ, ਭਾਵੇਂ ਕੋਈ ਗਲਤ ਵੀ ਬੋਲ ਰਿਹਾ ਉਹਨੂੰ ਬੋਲਣ ਦੀ ਇਜਾਜ਼ਤ ਆ, ਪਰ ਉਹ ਹਿੰਸਾ ਨਹੀਂ ਭੜਕਾ ਸਕਦਾ। ਸਮਝੋ ਸਮਝੋ ਗੱਲ, ਜੇ ਮੈਂ ਗਲਤ ਆਂਦਾ ਮੈਨੂੰ ਗਲਤ ਕੁਰੈਕਸ਼ਨ ਕਰ ਦਿਓ, ਮੈਂ ਮਾਫ਼ੀ ਵੀ ਮੰਗ ਲਓ। ਬਿਨਾਂ ਹਿੰਸਾ ਭੜਕਾਇਆ, ਬਿਨਾਂ ਉਕਸਾਇਆ ਕੋਈ ਬੰਦਾ ਕਿਸੇ ਵੀ ਤਰ੍ਹਾਂ ਦੇ ਵਿਚਾਰਾਂ ਦਾ ਪ੍ਰਚਾਰ ਕਰ ਸਕਦਾ। ਕਿਸੇ ਵੀ ਤਰ੍ਹਾਂ ਦਾ ਮਤਲਬ, ਕਿਸੇ ਵੀ ਤਰ੍ਹਾਂ ਦਾ ਮਤਲਬ ਇਹ ਨਹੀਂ ਬਈ ਉਹ ਨੌਨਸੈਂਸ, ਮਤਲਬ ਉਹ ਕਈ ਵਾਰੀ ਸ਼ਬਦ ਨਹੀਂ ਲੱਭਦੇ ਹੁੰਦੇ, ਮਾਨਵਤਾ ਵਿਰੋਧੀ ਤੁਸੀਂ ਤਾਂ ਕਹੋਗੇ, ਹੁਣ ਇਹ ਵੀ ਮਾਨਵਤਾ ਵਿਰੋਧੀ ਆ, ਹੈ ਨਾ, ਪਰ ਉਹ ਇੱਕ ਖਾਸ ਐਕਸਟੈਂਟ ਤੱਕ ਜਾ ਕੇ, ਇੱਕ ਖਾਸ ਹੱਦ ਨੂੰ ਕ੍ਰੋਸ ਕੀਤੇ ਬਿਨਾਂ ਮਤਲਬ ਪ੍ਰਚਾਰ ਕਰ ਸਕਦਾ ਕੋਈ, ਹੈ ਨਾ। ਜੇ ਕਿਸੇ ਵੀ ਬੰਦੇ ਦੇ ਵਿਚਾਰਾਂ ਤੇ ਪਾਬੰਦੀ ਲਾਈ ਜਾਂਦੀ ਹੈ, ਉਹ ਗਲਤ ਆ। ਰੈਲੀ ਕਰਨਾ, ਇਕੱਠੇ ਹੋਣਾ ਬੁਨਿਆਦੀ ਹੱਕ ਆ ਕਿਸੇ ਦਾ ਵੀ, ਐਂਟੀ ਇਮੀਗ੍ਰੈਂਟ ਹੋਣ ਤੇ ਇਮੀਗ੍ਰੈਂਟ ਹੋਣ, ਜਿਹੜਾ ਮਰਜ਼ੀ ਹੋਵੇ, ਕਿਸੇ ਵੀ, ਅਗੇਨ, ਕੋਈ ਕਲਚਰਲ ਗਰੁੱਪ ਹੋਵੇ, ਕੋਈ ਧਾਰਮਿਕ ਗਰੁੱਪ ਹੋਵੇ, ਕੋਈ ਨਾਨ ਧਾਰਮਿਕ ਗਰੁੱਪ ਹੋਵੇ, ਕੋਈ ਆਸਤਕ ਹੋਵੇ, ਨਾਸਤਿਕ ਹੋਵੇ, ਉਹ ਆਪੋ ਆਪਣੇ ਵਿਚਾਰਾਂ ਦਾ ਪ੍ਰਚਾਰ ਕਰ ਸਕਦੇ ਆ। ਪਰ ਜਦੋਂ ਇੱਕ ਬੰਦਾ ਪ੍ਰਚਾਰ ਕਰ ਰਿਹਾ ਨਾ, ਸਾਹਮਣੇ ਜਾ ਕੇ ਦੂਜਾ ਬੰਦਾ ਕਰੇ, ਉਹ ਮੋਰਲੀ ਠੀਕ ਨਹੀਂ ਲੱਗਦਾ। ਜੇ ਕਿਸੇ ਨੂੰ ਕਿਸੇ ਦੇ ਵਿਚਾਰ ਚੰਗੇ ਨਹੀਂ ਲੱਗਦੇ, ਅਗਲੇ ਦਿਨ ਆਪਦੀ ਰੈਲੀ ਰੱਖ ਲਓ, ਆਹਮਣੇ ਸਾਹਮਣੇ ਜ਼ਰੂਰੀ ਹੋਣਾ। ਆਹਮਣੇ ਸਾਹਮਣੇ ਜਦੋਂ ਬੰਦਾ ਹੁੰਦਾ ਨਾ, ਦੋ ਵਿਰੋਧੀ ਵਿਚਾਰਾਂ ਵਾਲੇ ਜਦੋਂ ਲੋਕ ਇਕੱਠੇ ਹੁੰਦੇ ਆ, ਤੇ ਪੁੱਠਾ ਜਦੋਂ ਖਾਸ ਕਰਕੇ ਵੱਡੀ ਗਿਣਤੀ ਚ ਹੁੰਦੇ ਆ, ਉਦੋਂ ਫਿਰ ਉਹਨਾਂ ਦਾ ਦਿਮਾਗ ਨਹੀਂ ਰਹਿੰਦਾ। ਜਿਹੜੀ ਭੀੜ ਆ ਨਾ, ਭੀੜ ਕੋਲ ਦਿਮਾਗ ਨਹੀਂ ਹੁੰਦਾ ਕਦੇ ਵੀ। ਇਸ ਕਰਕੇ ਆਮ ਕਰਕੇ ਵੇਖਿਆ ਜਾਂਦਾ ਵੀ ਜਿੱਥੇ ਦੋ ਵਿਰੋਧੀ ਗਰੁੱਪ ਨਾ, ਇੱਕ ਤਾਂ ਹੁੰਦਾ ਵੀ ਡਿਸਕਸ਼ਨ ਦੀ ਟੇਬਲ ਤੇ ਸੰਵਾਦ ਕਰਨਾ, ਵਿਚਾਰ ਚਰਚਾ ਕਰਨੀ, ਮੁੱਦਿਆਂ ਤੇ ਗੱਲਬਾਤ ਕਰਨੀ, ਕੋਈ ਹੋਰ ਜਿਹੜਾ ਇੱਕ ਨਿਰਪੱਖ ਵਿਅਕਤੀ ਹੈ ਉਹ ਉਹਨੂੰ ਚਲਾ ਰਿਹਾ ਸੰਵਾਦ ਨੂੰ, ਜਾਂ ਨਾ ਵੀ ਨਿਰਪੱਖ ਵਿਅਕਤੀ ਹੋਵੇ, ਇੱਕ ਬੰਦਾ ਬੋਲੇ ਦੂਜਾ ਸੁਣੇ, ਇੱਕ ਗਰੁੱਪ ਬੋਲੇ ਦੂਜਾ ਸੁਣੇ, ਟੇਬਲ ਤੇ ਬੈਠ ਕੇ ਡਿਸਕਸ਼ਨ ਹੋ ਰਹੀ ਹੈ, ਉਹ ਹੈਗਾ ਇੱਕ, ਉਹ ਹੈਗੀ ਚੰਗੀ ਗੱਲ, ਚੰਗੀ ਰਵਾਇਤ। ਪਰ ਐਵੇਂ ਹੌਲਾ ਹੌਲਾ ਹੋ ਕੇ, ਮਤਲਬ ਇੱਕ ਗਰੁੱਪ ਜੇ ਰੈਲੀ ਕਰ ਰਿਹਾ, ਦੂਜੇ ਕਹਿੰਦੇ ਮਸਤਾ ਜੀ ਸਾਹਮਣੇ ਜਾ ਕੇ ਕਰਨੀ ਆ, ਇਹੋ ਜਿਹੇ ਝਲਕਾਰੇ ਬਹੁਤ ਵਾਰੀ ਮਿਲਦੇ ਆ ਸਾਡੇ ਤੱਕ, ਸਾਡੀ ਕਮਿਊਨਿਟੀ 'ਚ ਤਾਂ ਆਮ ਹੀ ਹੁੰਦਾ ਇਹੋ ਜਿਹਾ, ਪਿੱਛੇ ਆਪਾਂ ਦੇਖ ਜਿੱਥੋਂ ਆਏ ਹਾਂ ਉੱਥੇ ਹੀ ਹੁੰਦਾ, ਹੁਣ ਤਾਂ ਇੱਥੇ ਵੀ ਹੋਣ ਲੱਗ ਗਿਆ, ਹੈ ਨਾ। ਇੱਕ ਮੰਦਰ 'ਚ ਇਕੱਠੇ ਹੁੰਦੇ ਆ, ਦੂਜੇ ਗੁਰਦੁਆਰੇ 'ਚ ਇਕੱਠੇ ਹੁੰਦੇ, ਹੁਣ ਜੇ ਮੰਦਰ ਵਾਲਾ ਗੁਰਦੁਆਰੇ ਦੇ ਅੱਗੇ ਚਲਾ ਜਾਵੇ, ਗੁਰਦੁਆਰੇ ਵਾਲੇ ਮੰਦਰ ਦੇ ਅੱਗੇ ਚਲੇ ਜਾਣ, ਮਸਜਿਦ ਵਾਲੇ ਮੰਦਰਾਂ ਦੇ ਅੱਗੇ ਜਾ ਕੇ ਰੌਲਾ ਪਾਉਣ ਲੱਗ ਜਾਣ, ਮੰਦਰਾਂ ਵਾਲੇ ਗੁਰਦੁਆਰਿਆਂ ਵਾਲੇ ਮਸਜਿਦ ਚ ਅੱਗੇ ਰੌਲਾ ਪਾਉਣ ਲੱਗ ਜਾਣ, ਗਲਤ ਆ ਨਾ। ਜੇ ਇੱਕ ਵਿਚਾਰਾਂ ਵਾਲੇ ਬੰਦੇ ਨੇ ਕਿਤੇ ਆਪਦਾ ਕੋਈ ਥਾਂ ਬੁੱਕ ਕੀਤੀ ਆ ਜਾਂ ਨਹੀਂ ਵੀ ਬੁੱਕ ਕੀਤੀ ਹੈ ਨਾ, ਤੇ ਦੂਸਰੇ ਗਰੁੱਪ ਵਾਲੇ ਆ ਕੇ ਉਹ ਕਰਨ, ਉਹ ਗਲਤ ਆ। ਤੁਹਾਨੂੰ ਕਿਸੇ ਨੂੰ ਚੰਗੀ ਲੱਗ ਸਕਦੀ ਹੈ, ਪਰ ਮੈਨੂੰ ਇਹ ਗੱਲ ਨਹੀਂ ਚੰਗੀ ਲੱਗੀ, ਮੈਂ ਤੁਹਾਨੂੰ ਦੱਸਤਾ। ਹੁਣ ਆਓ ਜੀ ਮੁੱਦੇ ਤੇ। ਹੁਣ ਆਪਾਂ ਇਸ ਗੱਲ ਦੀ ਪੁਣਛਾਣ ਕਰਦੇ ਹਾਂ ਵੀ ਜਿਹੜੇ ਕਹਿੰਦੇ ਨੇ ਬਈ ਜਿਨ੍ਹਾਂ ਨੇ ਰੈਲੀ ਰੱਖੀ ਹੈ ਵੀ ਇਮੀਗ੍ਰੈਂਟ ਆਏ ਆ ਜੀ, ਫਲਾਨਾ ਜੀ, ਧਮਕਾ ਜੀ, ਉਹ ਭਾਈ ਸਾਹਿਬ ਇੱਥੇ ਬਹੁਤੇ ਲੋਕ ਇਮੀਗ੍ਰੈਂਟ ਆ, ਜਿਹੜੇ ਓਰੀਜਨਲ ਵਾਸੀ ਆ ਉਹਨਾਂ ਦਾ ਤਾਂ ਹਾਲ ਬਹੁਤ ਮਾੜਾ, ਬਹੁਤ ਹੀ ਮਾੜਾ ਹਾਲ ਆ ਉਹਨਾਂ ਦਾ। ਕਿਤੇ ਉਹਨਾਂ ਦੇ ਹਾਲ ਬਾਰੇ ਪੜ੍ਹ ਕੇ ਦੇਖਿਓ। ਆ ਪਿਛਲੇ 300-400 ਸਾਲਾਂ ਦੇ ਵਿੱਚ ਇੰਨਾ ਕੁਛ ਹੋ ਗਿਆ ਵੀ ਕਲਚਰ ਨੇ ਜਿਹੜੇ ਇੱਕ ਦੂਜੇ ਚ ਮਿਕਸ ਹੋ ਗਏ। ਮੈਂ ਕਹਿੰਦਾ ਜੀ 300-400 ਸਾਲਾਂ ਚ ਨਹੀਂ, 1000 ਸਾਲਾਂ ਤੋਂ ਜਿਹੜੇ ਕਲਚਰਸ ਨੇ ਉਹਨਾਂ ਦੀ ਉਹ ਨਾ ਕਲਚਰ ਕੀ ਬਹੁਤ ਕੁਛ ਮਿਕਸ ਹੋ ਰਿਹਾ, ਪਹਿਰਾਵਾ ਮਿਕਸ ਹੋ ਰਿਹਾ, ਬੋਲਣ ਦਾ ਸਟਾਈਲ ਮਿਕਸ ਹੋ ਰਿਹਾ, ਲੈਂਗੁਏਜਸ ਮਿਕਸ ਹੋ ਰਹੀਆਂ ਨੇ ਇੱਕ ਦੂਜੇ ਦੇ ਨਾਲ। ਖਾਣ ਪਾਣੀ ਹੁੰਦਾ, ਜਿਹੜਾ ਖਾਣਾ ਹੁੰਦਾ, ਖੁਰਾਕ ਹੁੰਦੀ ਆ, ਉਹ ਮਿਕਸ ਹੋ ਰਹੀਆਂ। ਮਤਲਬ ਹੁਣ ਜੇ ਤੁਸੀਂ ਦੇਖਣਾ ਹੋਵੇ ਠੋਸ ਐਗਜ਼ਾਮਪਲ ਮੈਂ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਖਾਣੇ, ਜੇ ਸਪੋਜ਼ ਪੀਜ਼ਾ ਜਿਹੜਾ ਕਿੱਥੋਂ ਆਇਆ ਦੇਖੋ ਤੁਸੀਂ, ਤੇ ਤੜਕਾ ਕਿੱਥੋਂ ਆਇਆ। ਜਿਹੜੇ ਗਰੀਕ ਕੰਟਰੀ ਦੇ ਲੋਕ ਨੇ ਉਹ ਕਹਿੰਦੇ ਵੀ ਅਸੀਂ ਤੜਕਾ ਪਹਿਲਾਂ ਲਾਉਂਦੇ ਹੁੰਦੇ ਸੀ। ਆਪਣੇ ਇੰਡੀਅਨ ਕਹਿੰਦੇ ਜੀ ਤੜਕਾ ਅਸੀਂ ਲਾਉਂਦੇ ਹੁੰਦੇ ਹਾਂ, ਹੈਨਾ। ਹੁਣ ਪਤਾ ਨਹੀਂ ਕਿਹੜਾ ਲਾਉਂਦਾ ਸੀਗਾ, ਹੁਣ ਦੂਜੀਆਂ ਕਮਿਊਨਿਟੀਜ਼ ਵਾਲੇ ਵੀ ਲਾਉਣ ਲੱਗ ਗਏ। ਪੀਜ਼ਾ ਜਿਹੜਾ ਇਟਲੀ ਵਾਲੇ ਲੋਕ ਬਣਾਉਂਦੇ ਆ, ਯੂਰਪ ਦੇ ਵਿੱਚੋਂ ਬਹੁਤ ਦੇਸ਼ਾਂ ਚ ਬਣਦਾ, ਹੁਣ ਆਪਾਂ ਵੀ ਬਣਾਉਣ ਲੱਗ ਗਏ, ਹੈਨਾ। ਪਹਿਰਾਵਾ ਜਿਹੜਾ ਕੋਟ ਪੈਂਟ ਆ ਜਿਹੜਾ ਟਾਈ ਕਿੱਥੋਂ ਆਈ ਆ, ਹੁਣ ਅਲੱਗ ਅਲੱਗ ਕਲਚਰਸ ਵਾਲੇ ਟਾਈ ਲਾਉਣ ਲੱਗ ਗਏ, ਹੈਨਾ। ਇਹ ਸਾਰੇ ਜਿਹੜੇ ਹੈਗੇ ਨੇ ਨਾ ਕਲਚਰਸ ਮਿਕਸ ਅਪ ਹੋ ਰਹੇ ਨੇ, ਇਹਦੇ ਚ ਕੋਈ ਇਮੀਗ੍ਰੈਂਟ ਨਹੀਂ, ਕੋਈ ਨਾਨ ਇਮੀਗ੍ਰੈਂਟ ਨਹੀਂ। ਜਿਹੜਾ ਇਸ ਗੱਲ ਨੂੰ ਉਕਸਾਉਂਦਾ ਉਹਨੂੰ ਬੋਲਣ ਦਿਓ, ਬੋਲ ਕੇ ਆਪੇ ਬੰਦਾ ਆਈਸੋਲੇਟ ਹੁੰਦਾ। ਕਿੰਨੇ ਢਾਈ ਟੋਟਰੂ ਸੀ ਉਹ, ਮੇਰਾ ਖਿਆਲ 100-150 ਬੰਦਾ ਨਹੀਂ ਹੋਣਾ ਉਹ, ਐਡੇ ਵੱਡੇ ਟੋਰਾਂਟੋ ਸ਼ਹਿਰ ਦੇ ਵਿੱਚ, ਵੈਸੇ ਸ਼ਰਮ ਵਾਲੀ ਗੱਲ ਆ ਵੀ 150-200 ਬੰਦਾ ਜਿਹੜਾ ਉਹਨੂੰ ਜੇ ਉਹ ਐਂਟੀ ਇਮੀਗ੍ਰੈਂਟ ਨਾ ਜਾਂਦੇ, ਐਂਟੀ ਇਮੀਗ੍ਰੈਂਟ ਵੱਡੀ ਗਿਣਤੀ ਚ ਸੀਗੇ, ਜੇ ਉਹ ਨਾ ਜਾਂਦੇ ਉਹਨਾਂ ਨੂੰ ਕਿਸੇ ਨੇ ਨਹੀਂ ਸਿਆਣਾ, ਆਪਦਾ ਗੁੱਬ ਗੁਬਾੜ ਜਿਹਾ ਕੱਢ ਕੇ ਆਪਦੀ ਫਰਸਟ੍ਰੇਸ਼ਨ ਕੱਢ ਕੇ ਆਰਾਮ ਨਾਲ ਘਰੇ ਚਲੇ ਜਾਣਾ ਸੀ ਉਹਨਾਂ ਨੇ। ਪਰ ਜਦੋਂ ਵਿਰੋਧੀ ਚਲੇ ਗਏ ਨਾ, ਫਿਰ ਉਹਨਾਂ ਨੂੰ ਵੇਟੇਜ ਮਿਲ ਗਈ। ਆਮ ਕਰਕੇ ਸੋਸ਼ਲ ਮੀਡੀਆ ਤੇ ਜਾਂ ਪੋਲੀਟੀਕਲ ਪਾਰਟੀਜ਼ ਇਹਨਾਂ ਗੱਲਾਂ ਦਾ ਲਾਹਾ ਲੈਂਦੀਆਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਹੁਣ ਮਾਹੌਲ ਗਰਮ ਹੋਣ ਕਰਕੇ ਹੁਣ ਇਹਨੂੰ ਜਿਹੜਾ ਸਿਸਟਮ ਦੇ ਵਿੱਚ ਕ੍ਰਾਈਸਿਸ ਪਿਆ ਇੱਕ ਵੀ ਲੋਕਾਂ ਕੋਲ ਰੁਜ਼ਗਾਰ ਹੈ ਨਹੀਂ, ਮਿਨੀਮਮ ਵੇਜਿਸ ਨਾਲ ਗੁਜ਼ਾਰਾ ਨਹੀਂ ਹੁੰਦਾ, ਬੱਚਿਆਂ ਦਾ ਭਵਿੱਖ ਹੈ ਨਹੀਂ, ਪੜ੍ਹ ਲਿਖ ਕੇ ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਵੀ ਉਹ ਡਿਗਰੀਆਂ ਜਿਹੜੀਆਂ ਕਾਗਜ਼ ਦਾ ਟੁਕੜਾ ਹੀ ਸਾਬਤ ਹੁੰਦੀਆਂ ਨੇ, ਨੌਕਰੀ ਮਿਲਦੀ ਨਹੀਂ, ਜਿਹਨੂੰ ਮਿਲਦੀ ਆ ਉਹਨੇ ਕੁ ਪੈਸੇ ਨਾਲ ਗੁਜ਼ਾਰਾ ਨਹੀਂ ਹੁੰਦਾ। ਇਹ ਸਾਰੀ ਫਰਸਟ੍ਰੇਸ਼ਨ ਹੈ ਨਾ ਜਿਹੜੀ, ਇਹ ਐਕਚੁਲੀ ਇਹਨੂੰ ਨਾ ਵੈਂਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹ ਤਾਂ ਐਕਚੁਲੀ ਜੀ ਇਮੀਗ੍ਰੈਂਟਾਂ ਦੇ ਨਾਨ ਇਮੀਗ੍ਰੈਂਟਾਂ ਦਾ ਰੌਲਾ। ਕਿਸੇ ਨੂੰ ਪੁੱਛ ਲਓ, ਜਿਹੜਾ ਕਹਿੰਦਾ ਵੀ ਮੈਂ ਇਮੀਗ੍ਰੈਂਟ ਨਹੀਂ, ਉਹ ਕਹਿੰਦਾ ਇਮੀਗ੍ਰੈਂਟਸ ਨੇ ਨੌਕਰੀਆਂ ਖੋਲੀਆਂ ਸਾਡੀਆਂ। ਜੇ ਉਹਨੂੰ ਪੁੱਛੋ ਅੱਛਾ ਭਾਈ ਤੂੰ ਕਿੰਨਾ ਪੜ੍ਹਿਆ, ਓ ਦੈਟਸ ਫਾਈਨ, ਆਈ ਹੈਵ ਡਨ ਓਨਲੀ 11th ਗ੍ਰੇਡ ਔਰ 10th ਗ੍ਰੇਡ, ਬਸ ਇਸ ਤਰ੍ਹਾਂ ਹੀ ਕਹਿੰਦੇ ਨੇ ਉਹ। ਭਾਈ ਠੀਕ ਹੈ ਚਲੋ, ਮੈਂ ਤਾਂ ਕਹਿੰਦਾ 11th ਜਾਂ 10th ਗ੍ਰੇਡ ਵਾਲੇ ਨੂੰ ਵੀ, ਜਾਂ ਮਤਲਬ ਜਿੰਨਾ ਕੁ ਵੀ ਕਿਸੇ ਦੀ ਕੋਈ ਕਾਬਲੀਅਤ ਆ ਉਹਦੇ ਮੁਤਾਬਕ ਕੰਮ ਮਿਲਣਾ ਚਾਹੀਦਾ, ਹੈ ਨਾ। ਜਾਂ ਉਹਨੂੰ ਮੈਂ ਕਹਿੰਦਾ ਮਿਲਣਾ ਵੀ ਨਹੀਂ ਚਾਹੀਦਾ, ਉਹਦੇ ਲਈ ਰੁਜ਼ਗਾਰ ਦੇ ਮੌਕੇ ਹੋਣੇ ਚਾਹੀਦੇ ਆ, ਹੈ ਨਾ। ਜਿਹਨੇ ਵੱਧ ਦਿਮਾਗ ਖਪਾਈ ਕੀਤੀ ਆ, ਜਿਹੜਾ ਵੱਧ ਫਿਜ਼ੀਕਲ ਲੇਬਰ ਕਰ ਸਕਦਾ ਉਹਦੇ ਲਈ ਵੱਧ ਹੁੰਦੇ ਆ, ਲੱਭਣੇ ਪੈਂਦੇ ਆ, ਸਾਰਿਆਂ ਲਈ ਰੁਜ਼ਗਾਰ ਹੋਵੇ, ਅੱਗੇ ਵਧਣ ਦੇ ਇੱਕੋ ਜਿਹੇ ਮੌਕੇ ਹੋਣ, ਹੈ ਨਾ। ਆਪਾਂ ਨੂੰ ਇਹ ਕਹਿਣਾ ਚਾਹੀਦਾ। ਕਈ ਵਾਰੀ ਬੰਦਾ ਕੋਈ ਹੁੰਦਾ ਕਾਬਲ ਆ, ਉਹ ਜੌਬ ਵਗੈਰਾ ਲੈ ਜਾਂਦਾ, ਜਿਹੜੇ ਨਹੀਂ ਕਾਬਲ ਹੁੰਦੇ ਉਹ ਸਾਰਾ ਦਿਨ ਸੜਦੇ ਰਹਿੰਦੇ ਆ, ਕੁੜਦੇ ਰਹਿੰਦੇ ਆ, ਚਿੜਦੇ ਰਹਿੰਦੇ ਆ, ਉਹ ਮੁਕਾਬਲਾ ਤਾਂ ਕਰ ਨਹੀਂ ਸਕਦੇ। ਉਹਨਾਂ ਨੂੰ ਐਂ ਲੱਗਦਾ ਵੀ ਇਹ ਨਾ ਫਲਾਨੇ ਰੰਗ ਵਾਲਾ ਕਰਕੇ ਤੇ ਇਹ ਲੈ ਗਿਆ, ਫਲਾਨਾ ਇਮੀਗ੍ਰੈਂਟ ਫਲਾਨੇ ਦੇਸ਼ ਚੋਂ ਆਇਆ ਇਸ ਕਰਕੇ ਲੈ ਗਿਆ, ਹੈ ਨਾ। ਚਲੋ ਮੈਂ ਇਹ ਨਹੀਂ ਕਹਿੰਦਾ, ਇਸ ਤਰ੍ਹਾਂ ਵੀ ਹੋਊਗਾ, ਪੱਖਪਾਤ ਹੁੰਦਾ, ਰੇਸਿਜ਼ਮ ਵੀ ਹੁੰਦਾ, ਸਾਰਾ ਕੁਛ ਹੁੰਦਾ। ਬੋਲੋ ਤੁਸੀਂ ਜਿੱਥੇ ਹੁੰਦਾ ਬੋਲੋ, ਹੈ ਨਾ। ਇਹ ਰੈਲੀਆਂ ਰੂਲੀਆਂ ਜਿਹੜੀਆਂ ਇਸ ਰੂਪ ਦੇ ਵਿੱਚ ਕਰਨੀਆਂ ਨਾ, ਬਈ ਜੀ ਫਲਾਨਾ ਗਰੁੱਪ ਸਾਡੀਆਂ ਨੌਕਰੀਆਂ ਖੋਹ ਕੇ ਲੈ ਗਿਆ। ਠੀਕ ਹੈ, ਜੇ ਤੁਹਾਨੂੰ ਲੱਗਦਾ ਲੈ ਗਿਆ ਉਸ ਲਈ ਕੈਂਪੇਨ ਚਲਾਓ, ਹਾਲਾਂਕਿ ਰੈਲੀ ਵੀ ਇੱਕ ਕੈਂਪੇਨ ਦੀ ਟਾਈਪ ਹੀ ਹੈ, ਉਹਦੇ ਲਈ ਡਾਟਾ ਇਕੱਠਾ ਕਰੋ, ਉਹਦੇ ਲਈ ਪੂਰਾ ਤਰੀਕੇ ਦੇ ਨਾਲ ਆਪਦੀ ਤਿਆਰੀ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ ਸਰਕਾਰਾਂ ਨੇ ਉਹਨਾਂ ਅੱਗੇ ਡਾਟਾ ਰੱਖੋ। ਹੁਣ ਪਿੱਛੇ ਜੇ ਹੁਣ ਦੇਖੋ ਸਮਾਜ ਇਸ ਗੱਲ ਲਈ ਬਹੁਤੇ ਲੋਕ ਸਹਿਮਤ ਹੀ ਹੈ ਨਾ ਵੀ ਅਨਪਲੈਨਡ ਇਮੀਗ੍ਰੇਸ਼ਨ ਹੋਈ ਹੈ। ਇਮੀਗ੍ਰੇਸ਼ਨ ਮਾੜੀ ਨਹੀਂ, ਬਹੁਤੇ ਲੋਕ ਇਸ ਗੱਲ ਨੂੰ ਸਹਿਮਤ ਨੇ ਬਈ ਇਮੀਗ੍ਰੇਸ਼ਨ ਮਾੜੀ ਨਹੀਂ ਹੈ, ਜਿਹੜੀ ਅਨਪਲੈਨਡ ਇਮੀਗ੍ਰੇਸ਼ਨ ਹੋਈ ਹੈ ਨਾ ਉਹ ਮਾੜੀ ਹੈ। ਵੈਸੇ ਦੇਖੋ ਦੋਸਤੋ, ਇਸ ਗੱਲ ਨੂੰ ਜਿੰਨਾ ਉਛਾਲਿਆ ਜਾ ਰਿਹਾ ਨਾ, ਵੈਸੇ ਜੇ ਐਂਟੀ ਇਮੀਗ੍ਰੈਂਟ ਪ੍ਰੋਟੈਸਟ ਨਾ ਹੁੰਦਾ ਆਪਾਂ ਇਹਦੀ ਗੱਲ ਹੀ ਨਹੀਂ ਸੀ ਕਰਨੀ ਹੈ, ਹੈ ਨਾ। ਜਿੰਨਾ ਇਸ ਗੱਲ ਨੂੰ ਉਛਾਲਿਆ ਜਾ ਰਿਹਾ ਉਨਾ ਹੈ ਹੀ ਨਹੀਂ। ਕਈ ਵਾਰੀ ਜਿਹੜੇ ਇਮੀਗ੍ਰੈਂਟ ਲੋਕ ਵੀ ਹੁੰਦੇ ਆ ਨਾ, ਚਲੋ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰ ਲਈ, ਉਹ ਗੱਲ ਨੂੰ ਨਾ ਵਧਾ ਕੇ ਪੇਸ਼ ਕਰਦੇ, ਮੈਗਨੀਫਾਈ ਕਰ ਲੈਂਦੇ ਨੇ। ਐਡੀ ਕੋਈ ਗੱਲ ਨਹੀਂ, ਕੈਨੇਡੀਅਨ ਲੋਕ ਨਾ ਬਹੁਤ ਸਿਆਣੇ ਨੇ, ਪੁਰਾਣੇ ਲੋਕਾਂ ਨੂੰ ਪਤਾ, ਬਹੁਤ ਸਿਆਣੇ ਨੇ। ਸੌ ਦੇ ਵਿੱਚੋਂ ਜੇ ਇੱਕ ਬੰਦਾ ਕੋਈ ਨਾ ਕੋਈ ਮਾੜੀ ਹਰਕਤ ਕਰ ਦਿੰਦਾ ਤੇ 100 ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ। ਹੁਣੇ ਆਪਾਂ ਕੁਝ ਦਿਨ ਪਹਿਲਾਂ ਕੀ ਡਿਸਕਸ਼ਨ ਕਰ ਰਹੇ ਸੀ, ਬਈ ਜੇ ਇੱਕ ਕਮਲੇ ਟਰੱਕ ਵਾਲੇ ਨੇ ਯੂ ਕੱਟ ਮਾਰਨ ਲਈ ਹਾਈਵੇ ਦੇ ਉੱਤੋਂ ਤੇ ਉਹਨੇ ਉਹਦੀ ਗਲਤੀ ਕਰਕੇ 3 ਇਨਸਾਨਾਂ ਦੀ ਮੌਤ ਹੋ ਗਈ, ਤਾਂ ਇਹਦਾ ਮਤਲਬ ਇਹ ਥੋੜਾ ਵੀ ਟਰੱਕ ਡਰਾਈਵਰ ਆ ਜਿਹੜੇ ਉਹਨਾਂ ਨੂੰ ਟਰੱਕ ਨਹੀਂ ਚਲਾਉਣੇ ਆਉਂਦੇ? ਸਾਡੀ ਕਮਿਊਨਿਟੀ ਦਾ ਵੱਡਾ ਹਿੱਸਾ ਜਿਹੜਾ ਉਹ ਟਰੱਕ ਚਲਾਉਂਦਾ ਤੇ ਬੜੇ ਪ੍ਰੋਫੈਸ਼ਨਲ ਡਰਾਈਵਰ ਨੇ, ਬਹੁਤ ਪ੍ਰੋਫੈਸ਼ਨਲ ਸਿਆਣੇ ਲੋਕ ਨੇ ਟਰੱਕਿੰਗ ਇੰਡਸਟਰੀ ਦੇ ਵਿੱਚ। ਮਤਲਬ ਇੱਕ ਅੱਧਾ ਬੰਦਾ ਜੇ ਤੁਹਾਨੂੰ ਮੇਨ ਸਟ੍ਰੀਮ ਕਹਿ ਲਓ ਜਾਂ ਕੁਛ ਵੀ, ਇੱਕ ਅੱਧਾ ਬੰਦਾ ਕੁਛ ਕਹਿ ਦਿੰਦਾ, ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਦਾ ਓਪੀਨੀਅਨ ਬਣਾ ਲਈਏ ਵੀ ਇੱਥੇ, ਕਿਉਂਕਿ ਮੈਂ ਖਬਰਾਂ ਸਾਰੀਆਂ ਸੁਣੀਆਂ, ਕਹਿੰਦੇ ਜੀ ਹੁਣ ਤਾਂ ਜੀ ਜਿਹੜੇ ਪਹਿਲਾਂ ਦੇ ਲੋਕ ਆਏ ਹੋਏ ਆ ਉਹ ਇਮੀਗ੍ਰੈਂਟਾਂ ਨੂੰ ਨਫ਼ਰਤ ਕਰਦੇ। ਕੋਈ ਨਹੀਂ ਨਫ਼ਰਤ ਕਰਦਾ, ਸਾਨੂੰ ਆਪਣੇ ਕੰਮ ਦੇ ਵਿੱਚ ਥਾਂ ਥਾਂ ਤੇ ਜਾਣਾ ਪੈਂਦਾ, ਡੋਰ ਵੀ ਖੜਕਾਉਂਦੇ ਹਾਂ ਜੀ ਅਸੀਂ, ਕਈ ਵਾਰੀ ਅਲੱਗ ਅਲੱਗ ਕਮਿਊਨਿਟੀਜ਼ ਦੇ ਲੋਕਾਂ ਨੂੰ ਮਿਲਦੇ ਹਾਂ, ਇੰਨਾ ਐਪਰੀਸ਼ੀਏਟ ਕਰਦੇ ਨੇ ਲੋਕ। ਤੁਸੀਂ ਆਹ ਕੈਲਡਨ ਚਲੇ ਜਾਓ, ਫਾਰਮਰਸ ਨੂੰ ਮਿਲੋ, ਦੂਰ ਚਲੇ ਜਾਓ ਤੁਸੀਂ ਕਿਤੇ, ਇੱਧਰ ਪੀਟਰਸਬਰੋ ਚਲੇ ਜਾਓ, ਆਟਵਾਨ ਨਹੀਂ ਚਲੇ ਜਾਓ, ਇੱਧਰ ਸਾਊਥ ਓਨਟੈਰੀਓ ਚਲੇ ਜਾਓ, ਸਾਊਥ ਵੈਸਟ ਵਿੰਡਜ਼ਰ ਚਲੇ ਜਾਓ, ਲੰਡਨ ਚਲੇ ਜਾਓ। ਮਤਲਬ ਇਸ ਤਰ੍ਹਾਂ ਨਹੀਂ ਹੈ ਜੋ ਅਖਬਾਰਾਂ 'ਚ ਰੈਲੀਆਂ 'ਚ ਦਿਖਾਇਆ ਜਾਂਦਾ, ਕੋਈ ਇੱਕ ਅੱਧਾ ਕਮਲਾ ਹੁੰਦਾ ਉਹ ਇੱਕ। ਜੇ ਮੈਂ ਇਹ ਗੱਲ ਕਹਿੰਦਾ, ਮੈਂ ਹਿਚਕਚਾਉਂਦਾ ਨਹੀਂ, ਜੇ ਬਾਕੀ ਕਮਿਊਨਿਟੀ 'ਚ ਇੱਕ ਅੱਧੇ ਕਮਲੇ ਨੇ ਨਾ, ਸਾਡੇ ਤਾਂ 20-25 ਕਮਲੇ ਮਿਲ ਜਾਂਦੇ, ਸਾਡੇ ਬਹੁਤੇ ਕਮਲੇ ਮਿਲਦੇ ਨੇ। ਜੇ ਅਸੀਂ ਕਹਿੰਦੇ ਨਾ ਫਲਾਨਾ ਸਾਨੂੰ ਨਫ਼ਰਤ ਕਰਦਾ, ਅਸੀਂ ਵੱਧ ਨਫ਼ਰਤ ਕਰਦੇ ਹਾਂ। ਇਹ ਸਾਡੇ ਜਦੋਂ ਸਾਡੇ ਅਸੀਂ ਗਰੋ ਅਪ ਹੁੰਦੇ ਹਾਂ ਨਾ, ਸਾਰੀਆਂ ਕਮਿਊਨਿਟੀ 'ਚ ਪ੍ਰੋਬਲਮ ਹੁੰਦੀ ਹੈ ਵੀ ਉਹ ਆਪਣੇ ਆਪ ਨੂੰ ਸਿਆਣਾ, ਸੂਝਵਾਨ, ਬਹਾਦਰ, ਮਾਰਸ਼ਲ, ਪਤਾ ਨਹੀਂ ਕੀ ਕੀ ਕੁਛ ਸਮਝਦੇ ਨੇ। ਜਦੋਂ ਉਹ ਨੌਜਵਾਨ ਹੋਣ ਲੱਗਦਾ, ਜਦੋਂ ਪੜ੍ਹਾਈ ਲਿਖਾਈ ਕਰਦਾ, ਜਦੋਂ ਕਿਤਾਬਾਂ ਫਰੋੜਦਾ, ਥੋੜਾ ਬਹੁਤ ਲਿਟਰੇਚਰ ਨਾਲ ਉਹਦੀ ਸਾਂਝ ਪੈਂਦੀ ਹੈ, ਫਿਰ ਉਹਨੂੰ ਪਤਾ ਲੱਗਦਾ ਵੀ ਸਾਰੀ ਧਰਤੀ ਤੇ ਲੋਕ ਤਾਂ ਇੱਕੋ ਜਿਹੇ ਨੇ, ਸਾਰੀ ਧਰਤੀ ਦੇ ਲੋਕ ਇੱਕੋ ਜਿਹੀਆਂ ਪ੍ਰੋਬਲਮ ਚੋਂ ਲੰਘਦੇ ਨੇ, ਹੈ ਨਾ। ਫਿਰ ਉਹਨੂੰ ਪਤਾ ਲੱਗਦਾ ਵੀ ਰੰਗ ਦੀ, ਧਰਮ ਦੀ, ਜਾਤ ਦੀ, ਕਲਚਰ ਦੀ ਕੋਈ ਬਾਹਲੀ ਅਹਿਮੀਅਤ ਨਹੀਂ ਹੈਗੀ, ਇਹ ਤਾਂ ਐਵੇਂ ਢੋਲ ਵਜਾਉਣ ਵਾਸਤੇ ਹੈਗਾ, ਮੈਂ ਜੀ ਫਲਾਨਾ, ਮੈਂ ਪੰਜਾਬੀ ਹਾਂ, ਮੈਂ ਹਰਿਆਣਵੀ ਹਾਂ, ਮੈਂ ਗੁਜਰਾਤੀ ਹਾਂ, ਤਾਜੇ ਤਾਜੇ ਮਸ਼ਹੂਰ ਹੋਏ ਨੇ ਗੁਜਰਾਤੀ, ਹੁਣ ਮੋਦੀ ਸਾਹਿਬ ਕਿਉਂਕਿ ਮਸ਼ਹੂਰ ਹੋਏ ਨੇ, ਹੈ ਨਾ। ਮੈਂ ਜੀ ਬੰਗਾਲੀ ਹਾਂ, ਹੈ ਨਾ, ਉਸ ਤੋਂ ਵੀ ਅੱਗੇ ਮੈਂ ਹਿੰਦੂ ਹਾਂ ਜੀ, ਮੈਂ ਸਿੱਖ ਹਾਂ। ਇਹ ਗੱਲਾਂ ਮਾਨਵਤਾ ਅੱਗੇ ਬਹੁਤ ਛੋਟੀਆਂ ਨੇ, ਠੀਕ ਹੈ, ਅਲੱਗ ਅਲੱਗ ਕਲਚਰਸ ਦੇ ਵਿੱਚ, ਅਲੱਗ ਅਲੱਗ ਰਿਲੀਜਨਸ ਦੇ ਵਿੱਚ ਉਹ ਕੁਝ ਵੱਖਰੀਆਂ ਕੁਆਲਿਟੀਜ਼ ਹੋ ਸਕਦੀਆਂ ਨੇ, ਹੈਗੀਆਂ ਨੇ, ਕਿਉਂਕਿ ਉਹ ਧਰਤੀ ਦੇ ਅਲੱਗ ਅਲੱਗ ਖਿੱਤਿਆਂ ਚੋਂ ਆਏ ਨੇ, ਅਲੱਗ ਅਲੱਗ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ, ਇਸ ਕਰਕੇ ਉਹ ਕੁਆਲਿਟੀਜ਼ ਆਈਆਂ ਨੇ, ਪਰ ਉਹ ਬੇਸਿਕ ਮਾਨਵਤਾ ਦੀਆਂ ਹੀ ਕੁਆਲਿਟੀਜ਼ ਨੇ। ਈਵਨ ਜੇ ਤੁਸੀਂ ਪਿੱਛੇ ਵੀ ਜਾਓਗੇ, ਤੁਸੀਂ ਇਤਿਹਾਸ ਨੂੰ ਨਾ ਪਿਛਲੇ ਪਾਸੇ ਬੈਕ ਟਰੈਕ ਕਰਕੇ ਵੇਖੋ, ਬੰਦਾ ਸੋਸ਼ਲ ਐਨੀਮਲ ਆ, ਇਹ ਬੰਦੇ ਦੇ ਅੰਦਰ ਇਨਬਿਲਟ ਆ, ਇਹ ਸੋਸ਼ਲ ਐਨੀਮਲ ਹੋਣ ਕਰਕੇ, ਸਮਾਜਿਕ ਜੀਵ ਹੋਣ ਕਰਕੇ ਜਿਹੜੀਆਂ ਬੇਸਿਕ ਇਨਸਾਨੀਅਤ ਦੀਆਂ ਵੈਲਿਊਜ਼ ਨੇ ਬੰਦੇ ਦੇ ਅੰਦਰ ਪਈਆਂ ਨੇ। ਬੰਦੇ ਤੇ ਜਾਨਵਰਾਂ ਦਾ ਫਰਕ ਹੀ ਇਹ ਸੀਗਾ ਬਈ ਜਦੋਂ ਬੰਦਾ ਝੁੰਡ ਦੇ ਵਿੱਚ ਕਬੀਲਿਆਂ ਚ ਰਹਿਣ ਲੱਗਿਆ, ਝੁੰਡ ਦੇ ਵਿੱਚ ਉਹ ਇਕੱਠੇ ਮਾਰ ਕੇ ਸ਼ਿਕਾਰ ਖਾਂਦੇ ਸੀ, ਇਕੱਠੇ ਵੰਡਦੇ ਸੀ, ਲੇਡੀਜ਼ ਜਿਹੜੀਆਂ ਉਹਨਾਂ ਨੂੰ ਵੰਡ ਕੇ ਦਿੰਦੀਆਂ ਸੀ, ਲੇਡੀਜ਼ ਬੱਚਿਆਂ ਨੂੰ ਸਾਂਭਦੀਆਂ ਸੀ, ਬੰਦਾ ਇਨਸਾਨ ਸੀ ਜਿਹੜਾ ਮੇਲ, ਉਹ ਬਾਹਰੋਂ ਸ਼ਿਕਾਰ ਕਰਕੇ ਲਿਆਉਂਦਾ ਸੀ, ਹੈਨਾ। ਇਹ ਉਹ ਫਿਰ ਇਕੱਠੇ ਰਹਿਣ ਕਰਕੇ ਆ, ਰੰਗ ਰੂਪ ਤਾਂ ਕੋਈ ਫਰਕ ਹੀ ਨਹੀਂ ਸੀ, ਰੰਗ ਰੂਪ ਨੂੰ ਛੱਡੋ ਜੀ, ਆ ਤੁਸੀਂ 1500 ਸਾਲ ਪਹਿਲਾਂ 2000 ਸਾਲ ਪਹਿਲਾਂ ਚਲੇ ਜਾਓ, ਕੱਪੜੇ ਵੀ ਨਹੀਂ ਸੀ ਪਾਏ ਹੁੰਦੇ। ਤੁਸੀਂ 1000 ਸਾਲ ਪਹਿਲਾਂ ਚਲੇ ਜਾਓ, ਬੋਲੀ ਵੀ ਹੈ ਨਹੀਂ ਸੀ ਸਾਡੇ ਕੋਲ ਮਿਲੀਅਨਸ ਆਫ ਈਅਰ ਪਹਿਲਾਂ। ਰੰਗ ਵੀ ਇੱਕੋ ਹੀ ਸੀ, ਸ਼ਕਲਾਂ ਵੀ ਇੱਕੋ ਸੀ, ਦੰਦ ਵੀ ਇੱਕੋ ਸੀ। ਇਹ ਤਾਂ ਅਲੱਗ ਅਲੱਗ ਖਿੱਤਿਆਂ ਚ ਆਪਾਂ ਜਦੋਂ ਚਲੇ ਗਏ, ਕਿਤੇ ਸੂਰਜ ਦੀ ਧੁੱਪ ਸਿੱਧੀ ਪੈਂਦੀ ਸੀ, ਕਿਤੇ ਠੰਡਾ ਸੀ, ਕਿਤੇ ਗਰਮ ਸੀ, ਉਹ ਮੌਸਮ ਦੇ ਹਿਸਾਬ ਨਾਲ ਸਾਡੀਆਂ ਸ਼ਕਲਾਂ ਸਾਡੇ ਰੰਗ ਬਦਲਦੇ ਗਏ। ਇੱਕੋ ਹੀ ਚੀਜ਼ ਆ ਆਪਾਂ। DNA ਟ੍ਰੀ ਜਿਹੜਾ ਹੈਗਾ ਉਹਨੂੰ ਥੋੜਾ ਜਿਹਾ ਖੋਜ ਕੇ ਦੇਖ ਲਿਓ, ਇਹ ਤਾਂ ਸਾਡੀਆਂ ਵੰਡੀਆਂ ਵੀ। ਇੱਥੇ ਕੋਈ ਇਮੀਗ੍ਰੈਂਟ, ਕੋਈ ਨਾਨ ਇਮੀਗ੍ਰੈਂਟ ਨਹੀਂ, ਕੋਈ 200 ਸਾਲ ਪਹਿਲਾਂ ਆ ਗਿਆ, ਕੋਈ 50 ਸਾਲ ਬਾਅਦ ਦੇ ਵਿੱਚ ਆ ਗਿਆ। ਜਿਹੜਾ ਪਹਿਲਾਂ ਆ ਗਿਆ ਜੀ, ਉਹ ਇਹ ਕਹੇ ਵੀ ਮੈਂ ਹੀ ਇਸ ਧਰਤੀ ਦਾ ਮਾਲਕ ਹਾਂ, ਕੋਈ ਮਾਲਕ ਮੁਲਕ ਨਹੀਂ ਜੀ। ਆ 60, 65, 70, 80 ਸਾਲਾਂ ਬਾਅਦ ਸਭ ਨੇ ਸਵਾਹ ਹੋਣਾ, ਹੈ ਨਾ, ਕਿਹੜਾ ਮਾਲਕ ਇੱਥੇ। 4.5 ਬਿਲੀਅਨ ਸਾਲ ਬਾਅਦ ਸਾਡੀ ਧਰਤੀ ਨੇ ਵੀ ਸਵਾਹ ਹੋ ਜਾਣਾ। ਸੂਰਜ ਨੇ ਉਹਨੂੰ ਨਾ ਰੈੱਡ ਜਾਇੰਟ ਫੇਜ਼ ਕਹਿੰਦੇ ਆ। ਰੈੱਡ ਜਾਇੰਟ ਫੇਜ਼ ਦੌਰਾਨ ਕੀ ਹੁੰਦਾ, ਜਦੋਂ ਜਿਹੜਾ ਸਟਾਰ ਆ ਉਹਦੀ ਡੈਥ ਹੁੰਦੀ ਹੈ, ਉਹਦੇ ਬਾਹਰਲੇ ਪਾਸੇ ਨਾ ਹਾਈਡਰੋਜਨ ਸਟਿਲ ਪਈ ਹੁੰਦੀ ਹੈ, ਉਹ ਫਿਊਜ਼ਨ ਰਿਐਕਸ਼ਨ ਹੋ ਜਾਂਦੇ ਆ, ਹੁੰਦੇ ਰਹਿੰਦੇ ਨੇ, ਉਹ ਬਹੁਤ ਦੂਰ ਤੱਕ ਫੈਲ ਜਾਂਦਾ, ਉਹਦੀ ਕੋਰ ਨਾਲ ਉਹਦਾ ਲਿੰਕ ਟੁੱਟਣ ਲੱਗਦਾ, ਨੇੜ ਵਾਲੇ ਜਿਹੜੇ ਪਲੈਨਟ ਆ ਸਾਰਿਆਂ ਨੂੰ ਉਹ ਇਨਗਲਫ ਕਰ ਲੈਂਦਾ, ਵਿੱਚ ਆਪਦੇ ਸਮਾ ਲੈਂਦਾ। ਉਹਦਾ ਜਿਹੜਾ ਬਾਹਰਲਾ ਹਿੱਸਾ ਜਿਹੜਾ, ਉਹ ਧਰਤੀ ਕੀ ਹੋਰ ਵੀ ਜਿਹੜੇ ਗ੍ਰਹਿ ਨੇ ਉਹਨਾਂ ਨੂੰ ਸਾਰਿਆਂ ਨੂੰ ਖਾ ਜਾਣਾ, ਤੇ ਬਾਕੀ ਸੂਰਜ ਦੀ ਜਿਹੜੀ ਕੋਰ ਆ ਉਹਦਾ ਵਾਈਟ ਡਵਾਰਫ ਸਟਾਰ ਬਣ ਜਾਣਾ। ਇੱਥੇ ਕੋਈ ਪੱਕਾ ਨਹੀਂ, ਜੇ ਕੋਈ ਕਹੇ ਨਾ ਵੀ ਮੈਂ ਪੱਕਾ ਧਰਤੀ ਦਾ ਮਾਲਕ, ਕੋਈ ਪੱਕਾ ਪੁੱਕਾ ਨਹੀਂ ਹੈਗਾ। ਅਸੀਂ ਤਾਂ ਕੁਛ ਵੀ ਨਹੀਂ, ਅਸੀਂ ਕਾਹਦੇ ਤੇ ਮਾਣ ਕਰਦੇ ਹਾਂ ਵੀ ਅਸੀਂ ਇਮੀਗ੍ਰੈਂਟ ਆ ਜੀ, ਅਸੀਂ ਨਾਨ ਇਮੀਗ੍ਰੈਂਟ ਆ। ਜਿਹੜੇ ਬੰਦੇ ਨੇ ਜੀਵਨ ਵਿਕਾਸ ਦੀ ਕਹਾਣੀ ਆ ਜਿਹੜੀ ਸਾਰੀ ਪੜ੍ਹ ਲਈ, ਘੋਖ ਲਈ, ਉਹਨੂੰ ਪਤਾ ਲੱਗ ਜਾਂਦਾ ਵੀ ਬੰਦਾ ਕੁਛ ਵੀ ਨਹੀਂ, ਕੁਛ ਵੀ ਨਹੀਂ ਹੈਗਾ ਬੰਦਾ, ਕੋਈ ਚੀਜ਼ ਹੀ ਨਹੀਂ ਹੈਗੀ। ਆ ਤੁਸੀਂ ਧਰ ਜਾਂਦੇ ਹੋ ਨਾ, ਆ ਤੁਰੇ ਜਾਂਦੇ ਹੋ, ਤੁਹਾਡੇ ਕਿਤੇ ਚਿਹਰੇ ਤੇ ਕੋਈ ਐਵੇਂ ਮੱਛਰ ਵੀ ਨਹੀਂ, ਛੋਟਾ ਜਿਹਾ ਹੀ ਮੱਛਰ ਤੋਂ ਕੋਈ ਤੁਸੀਂ ਕਹਿ ਲਓ ਕੋਈ ਕਣ ਜਿਹਾ ਪੈ ਜਾਂਦਾ, ਹੱਥ ਨਾਲ ਮਸਲਦੇ ਨੇ। ਬੰਦੇ ਦੀ ਔਕਾਤ ਤਾਂ ਇੰਨੀ ਵੀ ਨਹੀਂ ਬਾਕੀਆਂ ਸਾਹਮਣੇ, ਤੇ ਸਾਡੀ ਧਰਤੀ ਦੀ ਔਕਾਤ ਵੀ ਇੰਨੀ ਨਹੀਂ ਹੈਗੀ। ਇਸ ਕਰਕੇ ਜਿਹੜੇ ਪ੍ਰਚਾਰ ਕਰਦੇ ਨੇ ਨਾ ਵੀ ਅਸੀਂ ਇੱਥੋਂ ਦੇ ਮਾਲਕ ਹਾਂ, ਉਹਨਾਂ ਨੂੰ ਕਰ ਲੈਣ ਦਿਓ, ਕਾਹਨੂੰ ਬੁਲਾਉਂਦੇ ਉਹਨਾਂ ਨੂੰ, ਉਹਨਾਂ ਦੇ ਸਾਹਮਣੇ ਕਾਹਨੂੰ ਜਾ ਕੇ ਕਹਿਣਾ, ਹੈ ਨਾ। ਆਪਦੀ ਅਲੱਗ ਰੈਲੀ ਕਰੋ, ਆਪਦੀ ਅਲੱਗ ਬੜੀ ਡਿਸਿਪਲਨ ਰੈਲੀ ਕਰੋ, ਕੋਈ ਭੱਜ ਦੌੜ ਦੀ ਲੋੜ ਨਹੀਂ, ਕੋਈ ਮਤਲਬ ਆਲੇ ਦੁਆਲੇ ਸਿਸਟਮ ਵੀ ਕਵੇ, ਪੁਲਿਸ ਵੀ ਕਵੇ ਵੀ ਕਿੰਨੇ ਡਿਸਿਪਲਨਡ ਨੇ ਇਹ, ਹੈ ਨਾ। ਕਿੱਥੇ ਪੁਲਿਸ ਨੂੰ ਦਖਲਅੰਦਾਜ਼ੀ ਕਰਨੀ ਪੈਂਦੀ ਹੈ, ਲੜਦੇ ਹੋ ਜਾ ਕੇ, ਬੋਲਦੇ ਹੋ, ਗਾਲਾਂ ਕੱਢਦੇ ਹੋ, ਕੀ ਫਾਇਦਾ, ਹੈ ਨਾ। ਇਸ ਕਰਕੇ ਦੋਸਤੋ ਰੈਲੀਆਂ ਰੁਲੀਆਂ ਹੋਣੀਆਂ ਚਾਹੀਦੀਆਂ ਨੇ, ਪਰ ਵਿਰੋਧੀ ਰੈਲੀ ਨਹੀਂ। ਇੱਕ ਨੂੰ ਇੱਕ ਦਿਨ ਕਰ ਲੈਣਾ, ਦੂਜੇ ਦੇ ਅਗਲੇ ਦਿਨ ਵੀ ਸੂਰਜ ਚੜ੍ਹਨਾ, ਵੱਧ ਕਰ ਲਓ ਫਿਰ। ਇਹ ਤਾਂ ਖੈਰ ਆਪ ਮੁਹਾਰੇ ਲੋਕ ਗਏ ਸੀ, ਆਪ ਮੁਹਾਰ ਤਾਂ ਖਤਰਨਾਕ ਹੁੰਦੀ ਹੈ, ਭੀੜ ਆ ਜਿਹੜੀ, ਭੀੜ ਕੋਲੇ ਦੋਸਤੋ ਦਿਮਾਗ ਨਹੀਂ ਹੁੰਦਾ ਇਹਨਾਂ ਨੇ, ਅਲਟੀਮੇਟਲੀ ਫਿਰ ਬਦਨਾਮੀ ਹੁੰਦੀ ਹੈ ਵੀ ਉੱਥੇ ਜੀ ਇੱਕ ਰੈਲੀ ਹੋ ਰਹੀ ਸੀ, ਦੂਜਿਆਂ ਨੇ ਪੈਰਲ ਰੈਲੀ ਰੱਖ ਲਈ, ਹੈ ਨਾ। ਇਸ ਤਰ੍ਹਾਂ ਨਹੀਂ ਹੁੰਦਾ ਗਾ, ਇਸ ਤਰ੍ਹਾਂ ਹੋਣਾ ਵੀ ਨਹੀਂ ਚਾਹੀਦਾ, ਥੋੜਾ ਜਿਹਾ ਸਿਸਟਮ ਵੀ ਫਾਲੋ ਹੋਣਾ ਚਾਹੀਦਾ, ਠੀਕ ਹੈ। ਇਮੀਗ੍ਰੈਂਟ ਇੱਥੇ ਵੱਡੀ ਗਿਣਤੀ ਦੇ ਵਿੱਚ ਨੇ। ਅੱਛਾ, ਦੂਜੀ ਗੱਲ ਹੈਗੀ ਇਹ, ਉਹ ਇਹ ਹੈ ਵੀ ਕੁਝ ਕੰਸਰਨਸ ਵੈਲਿਡ ਹੁੰਦੀਆਂ ਨੇ, ਉਹ ਵੈਲਿਡ ਕੰਸਰਨਸ ਨੂੰ ਲੈ ਕੇ ਕਈ ਗਰੁੱਪ ਜਿਹੜੇ ਮਾਨਵਤਾ ਵਿਰੋਧੀ ਗਰੁੱਪ ਹੁੰਦੇ ਨੇ ਨਾ, ਉਹ ਕੰਸਰਨਸ ਵੈਲਿਡ ਪਏ ਹੁੰਦੇ ਨੇ, ਉਹਨਾਂ ਨੂੰ ਰੁੱਖ ਗਲਤ ਦਿੰਦੇ ਨੇ, ਉਹਨਾਂ ਨੂੰ ਮਤਲਬ ਉਹ ਟਰਨ ਈਵੈਂਟਸ ਨੂੰ ਇਸ ਤਰ੍ਹਾਂ ਟਰਨ ਕਰਦੇ ਨੇ ਠੀਕ ਗੱਲਾਂ ਨੂੰ, ਵੀ ਉਹ ਗੱਲਾਂ ਨੂੰ ਆਪਣੇ ਹੱਕ ਚ ਭੁਗਤਾਉਣ ਦੀ ਕੋਸ਼ਿਸ਼ ਕਰਦੇ ਨੇ। ਦੋਸਤੋ ਗੱਲ ਇਹ ਹੈ ਬਈ ਪ੍ਰੋਬਲਮ ਸੁਸਾਇਟੀ ਦੇ ਵਿੱਚ ਪਈਆਂ ਨੇ, ਆਪਾਂ ਇਸ ਦੇਸ਼ ਦੇ ਵਿੱਚ ਆਏ ਹਾਂ, ਇਸ ਦੇਸ਼ ਦਾ ਇੱਕ ਆਪਣਾ ਕਲਚਰ ਆ। ਜਿਹੜੇ ਇਮੀਗ੍ਰੈਂਟ ਲੋਕ ਆਏ ਨੇ ਨਾ, ਜਿਹੜੇ ਪਹਿਲਾਂ ਆਏ ਨੇ, ਉਹਨਾਂ ਨੇ ਤਾਂ ਸਮਝ ਲਿਆ ਉਹ 3-4 ਪੀੜ੍ਹੀਆਂ ਤੋਂ ਇੱਥੇ ਨੇ, ਉਹ ਉਸ ਕਲਚਰ ਨੂੰ ਉਹਨਾਂ ਨੇ ਅਡੋਪਟ ਕਰ ਲਿਆ, ਅਡੈਪਟ ਕਰ ਲਿਆ, ਆਪਣੇ ਆਪ ਨੂੰ ਬਦਲ ਲਿਆ ਉਸ ਕਲਚਰ ਦੇ ਮੁਤਾਬਕ, ਤੇ ਉਹ ਜਿਹੜੇ ਹੈਗੇ ਆ ਵੱਡੀ ਬਹੁ ਗਿਣਤੀ ਉਹਨਾਂ ਦੀ ਇਸ ਕਲਚਰ ਦੇ ਵਿੱਚ ਰਚਮਿਚ ਗਈ, ਅਸਿਮੀਲੇਟ ਹੋ ਗਈ। ਜਿਹੜੇ ਨਵੇਂ ਆਉਂਦੇ ਨੇ ਉਹ ਕਈ ਵਾਰੀ ਉਹਨਾਂ ਦੇ ਵਿੱਚ ਜਿਵੇਂ ਈਗੋ ਨਹੀਂ ਹੁੰਦੀ, ਮੈਂ ਹੁੰਦੀ ਆ, ਮੈਂ ਹੀ ਮੈਂ ਸਾਰੇ ਪੈਸੇ, ਹੈ ਨਾ। ਉਹ ਫਿਰ ਕੀ ਕਰਦੇ ਨੇ, ਉਹ ਕਹਿੰਦੇ ਜੀ ਸਿਸਟਮ ਸਾਡੇ ਮੁਤਾਬਕ ਬਦਲੇ। ਨਾ ਦੋਸਤੋ, ਐ ਨਹੀਂ ਹੋਣਾ। ਤੁਸੀਂ ਇੱਧਰ ਉੱਧਰ ਛੜਾਂ ਛੁੜਾਂ ਮਾਰ ਲਓ, ਜਿੰਨੀਆਂ ਮਰਜ਼ੀ ਰੌਲਾ ਰੱਪਾ ਪਾ ਲਓ, ਅੰਤ ਨੂੰ ਅਸਿਮੀਲੇਟ ਤੁਸੀਂ ਵੀ ਹੋ ਜਾਣਾ ਸਾਰਿਆਂ ਨੇ, ਜਿੰਨੀ ਛੇਤੀ ਹੋ ਜਾਣਗੇ ਵਧੀਆ, ਹੈਨਾ। ਜਿੰਨੀ ਛੇਤੀ ਇਸ ਧਰਤੀ ਤੇ ਆ ਗਿਆ, ਜਿੰਨੀ ਛੇਤੀ ਇਸ ਧਰਤੀ ਦੇ ਬਣ ਜਾਂਗੇ, ਇੱਥੋਂ ਦਾ ਕਲਚਰ ਅਡੋਪਟ ਕਰ ਲਾਂਗੇ ਵਧੀਆ। ਕਈ ਵਾਰੀ ਕੀ ਹੁੰਦਾ, ਜਦੋਂ ਨਵੇਂ ਆਏ ਲੋਕ ਨੇ ਜਿਹੜੇ, ਉਹ ਖਾਮ ਖਾ ਐਵੇਂ ਹੀ ਕਈ ਗੱਲਾਂ ਤੇ ਮੈਂ ਸਾਡਾ ਕਲਚਰ ਵਧੀਆ ਜੀ ਅਸੀਂ ਤਾਂ ਆਈ ਕਰਨਾ ਆਈ ਕਰਨਾ, ਜਾਂ ਫਿਰ ਇਸ ਸਿਸਟਮ ਦੇ ਵਿੱਚ ਜਿਹੜੀਆਂ ਛੋਟਾਂ ਪਈਆਂ ਹੁੰਦੀਆਂ, ਕੁਛ ਉਹ ਛੋਟਾਂ ਤਾਂ ਇਸ ਕਰਕੇ ਦਿੱਤੀਆਂ ਹੁੰਦੀਆਂ ਬਈ ਲੋਕ ਛੇਤੀ ਹੌਲੀ ਹੌਲੀ ਇੱਕ ਸਫ਼ਰ ਹੁੰਦਾ ਨਾ, ਇੱਕ ਜਰਨੀ ਹੁੰਦੀ ਆ, ਆਪਾਂ ਆਪਣਾ ਦੇਸ਼ ਛੱਡ ਕੇ ਆਏ ਹਾਂ ਹੈਨਾ, ਇੱਥੇ ਆਉਂਦੇ ਨੂੰ ਟਾਈਮ ਲੱਗ ਜਾਂਦਾ, ਉਹ ਅਕੋਮੋਡੇਸ਼ਨਸ ਹੁੰਦੀਆਂ ਨੇ, ਅਸੀਂ ਉਹ ਅਕੋਮੋਡੇਸ਼ਨਸ ਦਾ ਫਾਇਦਾ ਲੈ ਕੇ ਅਸੀਂ ਕਹਿੰਦੇ ਵੀ ਸਾਡਾ ਹੀ ਝੰਡਾ ਝੁੱਲੇ ਇੱਥੇ, ਉਹ ਵੀ ਗਲਤ ਆ। ਸਾਰੀਆਂ ਗੱਲਾਂ ਉਹਨਾਂ ਦੀਆਂ ਗਲਤ ਨਹੀਂ ਦੋਸਤੋ, ਜਿਹੜੇ ਐਂਟੀ ਇਮੀਗ੍ਰੈਂਟ ਰੈਲੀ ਕਰ ਰਹੇ ਨੇ ਨਾ ਉਹਨਾਂ ਦੇ ਨੁਕਤੇ ਸੁਣੋ, ਮੈਂ ਨਹੀਂ ਕਹਿੰਦਾ ਉਹ ਠੀਕ ਆ, ਐਵੇਂ ਕੱਲ ਨੂੰ ਪ੍ਰਚਾਰ ਨਾ ਕਰਨ ਲੱਗ ਜਾਓ ਵੀ ਨਗਾਰਾ ਤੇ ਬੈਠਾ ਢੋਲ ਵਜਾਈ ਜਾਂਦਾ ਸੀ ਬੋਲੀ ਜਾਂਦਾ ਸੀ ਐਵੇਂ ਹੈ ਨਾ, ਮੈਂ ਨਹੀਂ ਸਹਿਮਤ ਕਿਸੇ ਨਾਲ, ਕੋਈ ਐਂਟੀ ਇਮੀਗ੍ਰੈਂਟ ਦੇ ਕੋਈ ਇਮੀਗ੍ਰੈਂਟ ਨਹੀਂ, ਪਰ ਕੁਛ ਗੱਲਾਂ ਨੋਟਿਸ ਦੇ ਵਿੱਚ ਜ਼ਰੂਰ ਹੋਣੀਆਂ ਚਾਹੀਦੀਆਂ। ਕਿਉਂ ਬਹਾਨਾ ਦਿੰਦੇ ਆਪਾਂ ਜਦੋਂ ਆਪਾਂ ਆਪਣੇ ਬਿਜ਼ਨਸਮੈਨ ਆਪਣੀ ਦੁਕਾਨ ਦੇ ਉੱਤੇ ਆਪਣੇ ਹੀ ਬੰਦੇ ਰੱਖਦੇ ਨੇ, ਆਪਾਂ ਆਪਣੇ ਘਰਾਂ ਦੇ ਵਿੱਚ ਐਡਸ ਪਾਉਂਦੇ ਹਾਂ ਵੀ ਸਾਡੇ ਘਰਾਂ 'ਚ ਸਾਡੀ ਸ਼ਕਲ ਵਰਗੇ ਸਾਡੇ ਪਹਿਰਾਵੇ ਵਰਗੇ ਬੰਦੇ ਹੀ ਆਉਣੇ ਚਾਹੀਦੇ ਆ। ਜਦੋਂ ਸੜਕਾਂ 'ਤੇ ਆਪਾਂ ਖੁੱਲ੍ਹਾ ਭੰਗੜਾ ਪਾਉਂਦੇ ਹਾਂ, ਵਿਆਹ ਆਪਣੇ ਬੈਂਕਟ ਹਾਲਾਂ ਦੇ ਵਿੱਚ ਨਹੀਂ ਕਰਦੇ, ਆਪਾਂ ਗਲੀਆਂ ਦੇ ਉੱਤੇ ਐਂ ਮਤਲਬ ਨੱਚਦੇ ਫਿਰਦੇ ਹਾਂ, ਸਾਰੇ ਕਾਨੂੰਨ ਦੀ ਲੰਘਣਾ ਆਪਾਂ ਕਰਦੇ ਹਾਂ, ਉਹ ਫਿਰ ਉਦੋਂ ਉਹਨੂੰ ਅਸਿਮੀਲੇਟ ਹੋਣਾ ਨਹੀਂ ਕਹਿੰਦੇ, ਉਹ ਅਸੀਂ ਅਕੋਮੋਡੇਸ਼ਨ ਦਾ ਨਜਾਇਜ਼ ਫਾਇਦਾ ਉਠਾ ਦੇ। ਮੈਨੂੰ ਕੋਈ ਹਿਚਕਚਾਹਟ ਨਹੀਂ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਸਪੀਕਰਾਂ ਦੇ ਉੱਤੇ ਰੱਬ ਰੱਬ ਵਾਹਿਗੁਰੂ ਅੱਲਾ ਕਹਿਣਾ, ਲੋਕਾਂ ਨੂੰ ਕਹਿਣਾ ਵੀ ਭਾਈ ਰੱਬ ਨੂੰ ਯਾਦ ਰੱਖੋ, ਉੱਚੀ ਉੱਚੀ ਸਪੀਕਰ ਲਾ ਕੇ, ਭਾਵੇਂ ਅਕੋਮੋਡੇਸ਼ਨ ਦੇ ਤੀ ਸਿਟੀਜ਼ ਨੇ, ਮੈਂ ਉਹਦੇ ਖਿਲਾਫ ਹਾਂ, ਬਿਲਕੁਲ ਖਿਲਾਫ ਹਾਂ ਮੈਂ। ਇੱਥੇ ਵੀ ਕ੍ਰਿਸਚੀਅਨਿਟੀ ਧਰਮ ਹੈਗਾ ਨਾ, ਆਪਣੇ ਧਰਮ ਕੋਈ ਆਪਾਂ ਧਾਰਮਿਕ ਆ ਠੀਕ ਹੈ, ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਆ, ਰਿਲੀਜੀਅਸ ਹੋਣਾ ਚੰਗੀ ਗੱਲ ਆ, ਨਾਨ ਰਿਲੀਜੀਅਸ ਹੋਣਾ ਵੀ ਚੰਗੀ ਗੱਲ ਆ, ਸਾਰੇ ਆਪੋ ਆਪਣੇ ਦਾ ਠੀਕ ਨੇ, ਇਹ ਛੋਟੀਆਂ ਛੋਟੀਆਂ ਗੱਲਾਂ ਨੇ। ਪਰ ਜੇ ਕੱਲ ਨੂੰ ਆਪਾਂ ਸਪੀਕਰ ਲਾ ਕੇ ਕਹਿੰਦੇ ਹਾਂ ਨਾ ਬਈ ਭਾਈ ਰੱਬ ਨੂੰ ਯਾਦ ਰੱਖੋ, ਅੱਲਾ ਨੂੰ ਯਾਦ ਰੱਖੋ, ਸਾਰਿਆਂ ਨੂੰ ਪਤਾ, ਨਾਲੇ ਤਾਂ ਕਹਿੰਦੇ ਅੰਦਰੋਂ, ਫਿਰ ਯਾਦ ਰੱਖਣ ਦੀ ਕੀ ਲੋੜ ਆ, ਜਿਹੜਾ ਅੰਦਰ ਹੀ ਬੈਠਾ ਤੁਹਾਡੇ, ਫਿਰ ਬੁਲਾਉਣ ਦੀ ਕੀ ਲੋੜ ਪਈ ਆ। ਵਿਆਹ ਬੈਂਕਟ ਹਾਲਾਂ 'ਚ ਹੁੰਦੇ ਨੇ, ਮੈਂ ਦੇਖਿਆ ਵਿਆਹਾਂ ਦੇ ਉੱਤੇ, ਆਏ ਹਾਏ ਹਾਏ, ਲੋਕਾਂ ਦੇ ਫੁੱਲ ਬੂਟੇ ਲਾਏ ਹੋਏ ਮਿਧਦੇ ਫਿਰਦੇ ਨੇ, ਅੱਜ ਜਾਗੋ ਆ, ਕੱਲ ਨੂੰ ਫਲਾਨਾ, ਢਿਮਕਾ, ਅੱਠ ਅੱਠ ਦਿਨ ਸੱਤ ਸੱਤ ਦਿਨ ਸੌਣ ਨਹੀਂ ਦਿੰਦੇ, ਗੁਆਂਢੀਆਂ ਨੂੰ ਤੰਗ ਕਰਦੇ ਨੇ। ਪਾਰਕਾਂ ਦੇ ਵਿੱਚ ਜਿਹੜੇ ਲੋਕ ਖੇਡਦੇ ਨੇ, ਖੇਡਣਾ ਬਹੁਤ ਚੰਗੀ ਗੱਲ ਆ, ਨਾਲ ਸਪੀਕਰ ਲਾਇਆ ਹੁੰਦਾ ਉੱਚੀ ਉੱਚੀ, ਜਮਲਾ ਜੱਟ ਜਾਰ ਚੱਲਦਾ, ਉਹ ਫਿਰ ਭਾਵੇਂ ਦਿਨ ਹੀ ਆ ਨਾ, ਤੁਸੀਂ ਦਿਨ ਦੇ ਵਿੱਚ ਜਿਹੜੇ ਨਾਲ ਵਾੜੇ ਆ ਉਹਨਾਂ ਦਾ ਸਾਊਂਡ ਪੋਲਿਊਸ਼ਨ ਕਰਦੇ ਹੋ, ਪੋਲਿਊਸ਼ਨ ਦਾ ਪੋਲਿਊਸ਼ਨ ਹੀ ਆ ਦੋਸਤੋ। ਖਾਂਦੇ ਪੀਂਦੇ ਆ, ਸੜਕਾਂ ਤੇ ਜਾਂਦੇ ਆ, ਟਿਮ ਹਾਲਟਨ ਦਾ ਕੱਪ ਲੈਂਦੇ ਆ, ਕੌਫੀ ਕੱਪ ਆ ਜਿਹੜਾ ਸਿੱਟਿਆ ਹੁੰਦਾ ਸੜਕ ਦੇ ਉੱਤੇ, ਸੜਕਾਂ ਦੇ ਉੱਤੇ ਝੁੰਡ ਬੁਲਾ ਕੇ ਚੱਲਦੇ ਆ। ਮੈਂ ਨਾ ਇੱਕ ਦਿਨ ਇੱਕ ਬੈਂਕ 'ਚ ਗਿਆ, ਆਪਣਾ ਭਾਈ ਉੱਚੀ ਉੱਚੀ ਗੱਲਾਂ ਕਰੀ ਜਾਵੇ, ਨਾਲ ਦੇ ਸਾਰੇ ਉਹਦੇ ਵੱਲ ਝੱਕ ਹੀ ਜਾਣ। ਇਹ ਦੇਸ਼ ਨਾ ਇੱਕ ਕਲਚਰ ਆ ਬਈ, ਇਹ ਦੇਸ਼ ਨਾ ਇੱਕ ਤਾਂ ਇਸ ਦੇਸ਼ 'ਚ ਸਾਡੇ ਦੇਸ਼ ਦੇ ਵਿੱਚ ਨਾ ਸਾਂਝ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ, ਇੱਥੇ ਇੰਡੀਵਿਜੁਅਲਿਜ਼ਮ ਨੂੰ ਅਹਿਮੀਅਤ ਦਿੱਤੀ ਜਾਂਦੀ ਵੀ ਤੁਸੀਂ ਗੱਲ ਕਰ ਰਹੇ ਹੋ ਫੋਨ ਤੇ, ਅਸੀਂ ਤਾਂ ਹੁਣ ਰੇਡੀਓ ਤੇ ਸਾਡਾ ਤਾਂ ਕੰਮ ਬੋਲਣਾ ਨਾ, ਫੋਨ ਤੇ ਹੌਲੀ ਹੌਲੀ ਗੱਲ ਕਰੋ ਜਦੋਂ ਅਸੀਂ ਉੱਚੀ ਉੱਚੀ ਗੱਲ ਕਰਦੇ ਹਾਂ, ਹੈ ਨਾ। ਸਾਡੇ 'ਚੋਂ ਬਹੁਤ ਸਿਆਣੇ ਲੋਕ ਨੇ ਦੇਖੋ, ਬਹੁਤ ਵਾਲੰਟਰੀ ਆਰਗੇਨਾਈਜੇਸ਼ਨ ਨੇ, ਇੰਨਾ ਕੁ ਮੈਂ ਐਪਰੀਸ਼ੀਏਟ ਕਰਦਾ ਉਹਨਾਂ ਨੂੰ, ਉਹ ਨਾ ਦਿਨ ਰੱਖਦੇ ਨੇ ਵੀ ਆਹ ਦਿਨ ਸੜਕਾਂ ਦੇ ਉੱਤੇ ਜੇ ਕਿਸੇ ਨੇ ਕੱਪ ਸਿੱਟਤਾ, ਲਿਫਾਫਾ ਸਿੱਟਤਾ, ਕਾਗਜ਼ ਸਿੱਟਦੇ, ਉਹ ਦਿਨ ਲਾਉਂਦੇ ਨੇ ਲੋਕਾਂ ਨੂੰ ਦਿਖਾਉਣ ਲਈ, ਉਹ ਭਾਈ ਸੜਕਾਂ ਨੂੰ ਗੰਦਾ ਨਾ ਕਰੀਏ ਆਪਾਂ, ਹੈਨਾ। ਕਾਰਾਂ ਆਪਾਂ ਪੁੱਠੇ ਤਰੀਕੇ ਨਾਲ ਪਾਰਕ ਕਰਦੇ ਹਾਂ, ਉਲਟ ਸਾਈਡ 'ਤੇ ਕਾਰਾਂ ਪਾਰਕ ਕਰਦੇ ਹਾਂ। ਦੇਖੋ ਆਪਾਂ ਪਰਸੋਂ ਜਿੱਥੇ ਗੱਲ ਕਰਦੇ ਸੀ, ਸਟੋਪ 'ਤੇ ਸਟੋਪ ਨਹੀਂ ਕਰਦੇ, ਜਿੱਥੇ ਤੇਜ਼ ਜਾਣਾ ਉੱਥੇ ਅਸੀਂ ਆਰਾਮ ਨਾਲ ਹੌਲੀ ਹੌਲੀ ਜਾਂਦੇ ਹਾਂ, ਹੌਲੀ ਹੌਲੀ ਹਾਈਵੇ 'ਚ ਐਂਟਰ ਕਰਦੇ। ਮੈਂ ਦੇਖੋ ਸਾਰਿਆਂ ਨੂੰ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਇਹ ਗੱਲਾਂ ਤੋਂ ਨਾ ਕੁਛ ਲੋਕ ਅੰਦਾਜ਼ਾ ਲਾ ਕੇ ਇਹਨਾਂ ਨੂੰ ਵੱਡੀਆਂ ਕਰਕੇ ਮੈਗਨੀਫਾਈ ਕਰਕੇ, ਜਿਹੜੇ ਸਾਡੇ 'ਚ ਕੁਝ ਨੁਕਸ ਹੁੰਦੇ ਨੇ, ਨੁਕਸ ਸਾਰਿਆਂ 'ਚ ਹੁੰਦੇ ਨੇ, ਆਪਾਂ ਆਪਣੇ ਨੁਕਸਾਂ ਦੀ ਗੱਲ ਕਰ ਰਹੇ ਹਾਂ, ਆਪਾਂ ਕੋਈ ਤਵਾ ਨਹੀਂ ਲਾ ਰਹੇ, ਹੈਨਾ। ਇਹਨਾਂ ਦਾ ਫਾਇਦਾ ਉਠਾ ਕੇ ਫਿਰ ਜਿਹੜੇ ਜਿਨ੍ਹਾਂ ਨੇ ਭੰਡਣਾ ਹੁੰਦਾ ਉਹ ਭੰਡਣ ਲੱਗ ਜਾਂਦੇ ਆ, ਹੈਨਾ। ਆਪਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰੀਏ, ਆਪਾਂ ਇਸ ਦੇਸ਼ 'ਚ ਆਏ ਹਾਂ, ਆਪਾਂ ਆਪਣੇ ਆਪ ਨੂੰ ਇਸ ਦੇਸ਼ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰੀਏ। ਕਹਿਣ ਦਾ ਮਤਲਬ ਇਹ ਹੈ, ਕਈ ਵਾਰੀ ਗੱਲਾਂ ਕਹਿੰਦੇ ਨਹੀਂ ਕਿਉਂਕਿ ਇੱਥੇ ਸਿਸਟਮ ਇੱਥੇ ਅਲਾਓ ਨਹੀਂ ਕਰਦਾ, ਇੱਥੇ ਸਾਰੇ ਬਰਾਬਰ ਨੇ। ਮੈਂ ਤਾਂ ਕਹਿ ਰਿਹਾ ਕਿਉਂਕਿ ਮੇਰੀ ਡਿਊਟੀ ਹੈ ਰੇਡੀਓ ਪ੍ਰੋਗਰਾਮ ਕਰਨਾ, ਜਿਹੜੀ ਇੱਥੋਂ ਦਾ ਸਿਸਟਮ ਅਗੇਨ ਬੋਲਣ ਦੀ ਆਜ਼ਾਦੀ ਦਿੰਦਾ, ਉਹ ਬੋਲਣ ਦੀ ਆਜ਼ਾਦੀ ਦੇ ਤਹਿਤ ਮੈਂ ਕਹਿ ਰਿਹਾ, ਕਿਸੇ ਨੂੰ ਗੱਲ ਚੰਗੀ ਲੱਗੇ ਕਿਸੇ ਨੂੰ ਮਾੜੀ ਲੱਗੇ, ਹਰੇਕ ਕਾਰਨਰ ਦੇ ਉੱਤੇ ਗੁਰਦੁਆਰੇ ਤੇ ਮੰਦਰ, ਹਰੇਕ ਕਾਰਨਰ ਦੇ ਉੱਤੇ। ਕੋਈ ਬੇਸਿਕ ਜਦੋਂ ਤਨਖਾਹ ਦਾ ਰੌਲਾ ਹੁੰਦਾ ਬੇਰੁਜ਼ਗਾਰੀ ਦਾ, ਉਦੋਂ ਤਾਂ ਅਸੀਂ ਅੱਗੇ ਨਹੀਂ ਆਉਂਦੇ। ਕੋਨੇ ਦੇ ਉੱਤੇ ਅਸੀਂ ਜ਼ੋਨਿੰਗ ਚੇਂਜ ਕਰਾ ਕੇ ਮੰਦਰ ਜ਼ਰੂਰ ਖੋਲਣਾ, ਗੁਰਦੁਆਰਾ ਜ਼ਰੂਰ ਖੋਲਣਾ, ਮਸਜਿਦ ਜ਼ਰੂਰ ਖੋਲਣੀ। ਇਹ ਗੱਲਾਂ ਹੌਲੀ ਹੌਲੀ ਚੁਭਦੀਆਂ ਨੇ। ਹੁਣ ਨਹੀਂ ਤਾਂ ਮੈਨੂੰ ਪਤਾ ਤੁਸੀਂ ਕਹੋਗੇ ਤੈਨੂੰ ਜ਼ਿਆਦਾ ਚੁਭਦੀਆਂ, ਕਿਸੇ ਹੋਰ ਨੂੰ ਨਹੀਂ ਚੁਭਦੀਆਂ। ਮੈਨੂੰ ਚੁਭਦੀਆਂ ਕੋਈ ਨਹੀਂ, ਮੇਰੇ ਨਹੀਂ, ਭਾਵੇਂ ਸਾਰੇ ਚੌਂਕਾਂ 'ਚ ਲਾ ਲਓ, ਮੇਰਾ ਮੈਨੂੰ ਕੀ ਲੱਗਦਾ, ਮੇਰਾ ਮੈਨੂੰ ਕੋਈ ਫਰਕ ਨਹੀਂ ਪੈਂਦਾ। ਅੱਛਾ, ਉਹ ਫਿਰ ਇਕੱਲਾ ਉਹ ਨਹੀਂ ਹੁੰਦਾ, ਉਹਦੇ ਦੁਆਲੇ ਉਹੋ ਜਿਹਾ ਕਲਚਰ ਡਿਵੈਲਪ ਹੋ ਜਾਂਦਾ। ਸੜਕਾਂ 'ਤੇ ਅਨਨੈਸੈਸਰੀ ਭੀੜ ਹੁੰਦੀ ਹੈ, ਠੀਕ ਹੈ, ਮਤਲਬ ਰਿਲੀਜੀਅਸ ਪਲੇਸ ਲਈ ਜਗ੍ਹਾ ਹੋਣੀ ਚਾਹੀਦੀ ਹੈ, ਹੋਵੇ ਜਿੱਥੇ ਲੋਕ ਆਪਦਾ ਆਰਾਮ ਨਾਲ ਆਪਦੇ ਰੱਬ ਅੱਲਾ ਵਾਹਿਗੁਰੂ ਨੂੰ ਯਾਦ ਕਰ ਸਕਣ। ਰਿਲੀਜੀਅਸ ਕੰਟੈਕਸ ਦੇ ਵਿੱਚ ਤਾਂ ਇੰਨੀ ਗੱਲ ਕਰਨੀ ਹੈ ਮੈਂ, ਪਰ ਹਰ ਰੋਜ਼ ਹੀ ਤੁਸੀਂ ਇਹ ਕੁਛ ਕਰੀ ਜਾਓ ਉਹ ਠੀਕ ਨਹੀਂ ਹੈਗਾ। ਵਿਆਹ ਸਾਰਿਆਂ ਦੇ ਹੁੰਦੇ ਨੇ, ਹਰ ਰੋਜ਼ ਤੁਸੀਂ ਭੰਗੜੇ ਪਾਈ ਜਾਓ, ਉਹ ਵੀ ਹੁਣ ਤੁਸੀਂ ਕਹੋਗੇ ਜੀ ਸਾਰਿਆਂ ਦੇ ਜਵਾਕ ਨੇ, ਤੇਰਾ ਕਿਹੜਾ ਜਵਾਕ ਨਹੀਂ ਹੋਣਾ, ਤੂੰ ਵੀ ਪਾਉਣੇ। ਸੜਕਾਂ 'ਤੇ ਨਹੀਂ, ਸੜਕਾਂ 'ਤੇ ਨਹੀਂ ਪੈਣੇ ਚਾਹੀਦੇ। ਇਹ 1x1 ਨਾ, ਜਿਹੜੀ 1x1, ਇੱਕ ਦਿਨ ਕਿਸੇ ਨੇ ਸੜਕ ਦੇ ਉੱਤੇ ਕੱਪ ਸਿੱਟੇ ਹੋਏ, ਦੂਸਰੇ ਦਿਨ ਕਿਸੇ ਨੇ ਸੜਕ ਦੇ ਲਿਫਾਫੇ ਖਿਲਾਰੇ ਹੋਏ, ਤੀਸਰੇ ਦਿਨ ਪਲਾਜ਼ੇ ਦੇ ਵਿੱਚ ਕਾਰਾਂ ਦੇ ਵਿੱਚ ਵੱਡੇ ਵੱਡੇ ਸਪੀਕਰ ਲਾ ਕੇ ਤੇ ਉੱਤੇ ਭੰਗੜੇ ਪਾਉਂਦੇ ਹੋਏ, 5-7 ਦਿਨਾਂ ਦੇ ਬਾਅਦ ਗਿੱਧਾ ਪਾਉਂਦੇ ਹੋਏ, 20-25 ਦਿਨਾਂ ਬਾਅਦ ਉੱਥੇ ਡਾਂਗਾ ਚੱਕ ਕੇ ਲੜਦੇ ਹੋਏ, 1.5 ਮਹੀਨੇ ਬਾਅਦ ਇੱਕ ਦੂਜੇ ਨੂੰ ਕੁੱਟਦੇ ਹੋਏ, ਇਹ ਭਾਈ ਫਿਰ ਅੱਛਾ, ਫਿਰ ਉਸ ਤੋਂ ਬਾਅਦ ਫਿਰ ਵੀ ਜਦੋਂ ਬਾਰਡਰ ਤੇ ਟਰੱਕ ਕ੍ਰੋਸ ਹੋਣਾ ਉਹਦੇ 'ਚ ਵੀ ਆਪਣੇ ਬੰਦਿਆਂ ਦਾ ਹੀ ਨਾਂ, ਫਿਰ ਧਮਕੀਆਂ ਮਿਲਣੀਆਂ ਉਹਦੇ 'ਚ ਵੀ ਆਪਣੇ ਬੰਦਿਆਂ ਦਾ ਹੀ ਨਾਂ, ਐਕਸਟੋਰਸ਼ਨ ਦੇ ਕੇਸ ਹੋਵੇ ਉਹ ਵੀ ਆਪਣੇ ਬੰਦਿਆਂ ਦਾ ਹੀ ਨਾਂ। ਅਕਸਰ ਫਿਰ ਇਹ ਗੱਲਾਂ ਖਬਰਾਂ ਜਿਹੜੀਆਂ ਨੇ ਇਹ ਹੌਲੀ 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 ਜਮ੍ਹਾਂ ਹੁੰਦੀਆਂ, ਫਿਰ ਬੰਦੇ ਦਾ ਮਾਇੰਡ ਦਾ ਚੇਂਜ ਕੁਐਸਚਨ ਤਾਂ ਹੁੰਦੇ ਹੀ ਨੇ ਨਾ। ਜਦੋਂ ਫਿਰ ਉਹ ਰੈਲੀ ਕਰਦੇ ਨੇ, ਉਹਨਾਂ ਨੂੰ ਕਰਨ ਦਿਓ, ਗੁੱਭਗਵਾਟ ਕੱਢਣ ਦਿਓ, ਉਸ ਤੋਂ ਅਗਲੇ ਦਿਨ ਫਿਰ ਤੁਸੀਂ ਕਹੋ ਵੀ ਭਾਈ ਜੇ ਟਰੱਕ ਡਰੱਗ ਵਾਲਾ ਫੜਿਆ ਗਿਆ, ਹਜ਼ਾਰਾਂ ਟਰੱਕ ਜਾਂਦੇ ਨੇ, ਇੱਕ ਫੜਿਆ ਗਿਆ ਕਿੰਨੀ ਪਰਸੈਂਟੇਜ ਆ? 0.001 ਵੀ ਨਹੀਂ ਬਣਦੀ। ਫਿਰ ਤੁਸੀਂ ਕਹੋ ਬਈ ਠੀਕ ਆ ਭਾਈ, ਜੇ ਅਸੀਂ ਗੁਰਦੁਆਰੇ ਮੰਦਰ ਬਣਾ ਵੀ ਲਏ, ਫਿਰ ਕੀ ਆ, ਸਾਡਾ ਕਲਚਰ ਆ, ਬਣਾ ਲਏ, ਹੌਲੀ ਹੌਲੀ ਅਸੀਂ ਇਸ ਕਲਚਰ 'ਚ ਵੀ ਅਡੋਪਟ ਹੋ ਰਹੇ ਹਾਂ, ਠੀਕ ਹੈ, ਜੇ ਤੁਹਾਨੂੰ ਸਾਡੀ ਆਵਾਜ਼ ਉੱਚੀ ਲੱਗਦੀ ਅਸੀਂ ਆਵਾਜ਼ ਹੌਲੀ ਕਰ ਲਾਂਗੇ। ਫਿਰ ਤੁਸੀਂ ਕਹੋ ਵੀ ਜੇ ਸਾਡੇ ਚੋਂ ਭਾਈ ਐਕਸਟੋਰਸ਼ਨ ਵਾਲੇ ਫੜੇ ਗਏ, ਕੋਈ ਨਹੀਂ, 5-6 ਮਿਲੀਅਨ ਦੀ ਵਾਧੀ ਆ, ਕਿੰਨੇ ਪਰਸੈਂਟ ਬਣੇ? 0.001 ਵੀ ਨਹੀਂ ਬਣੇ, ਅਸੀਂ ਵੀ ਰਿਕਾਰਡ ਕੱਢ ਲਿਆਉਂਦੇ ਹਾਂ, ਹੈ ਨਾ। ਮਾੜਾ ਇਨਸਾਨ ਤਾਂ ਮਾੜਾ ਹੀ ਰਹਿਣਾ ਜੀ, ਜਿਹੜੇ ਲਾਹੌਰ ਕਮਲੇ ਆ ਬਦਮਾਸ਼ ਆ, ਉਹ ਪਿਸ਼ੌਰ ਦੇ ਵਿੱਚ ਵੀ ਬਦਮਾਸ਼ ਰਹਿਣੇ ਆ, ਉਹ ਚੰਡੀਗੜ੍ਹ 'ਚ ਵੀ ਬਦਮਾਸ਼ ਹੀ ਰਹਿਣੇ ਆ, ਅੰਮ੍ਰਿਤਸਰ 'ਚ ਵੀ ਬਦਮਾਸ਼ ਹੀ ਰਹਿਣੇ ਆ, ਟੋਰਾਂਟੋ 'ਚ ਵੀ ਬਦਮਾਸ਼ ਹੀ ਰਹਿਣੇ ਆ। ਜਿਹੜੇ ਬੰਦੇ ਨੇ ਮਿਹਨਤ ਦੀ ਕਮਾਈ ਕਰਨੀ ਆ, ਹੱਕ ਹਲਾਲ ਦਾ ਖਾਣਾ ਨਾ, ਉਹਨੇ ਕਰਾਚੀ 'ਚ ਵੀ ਖਾਣਾ ਹੱਕ ਹਲਾਲ ਦਾ ਹੀ, ਉਹਨੇ ਚੰਡੀਗੜ੍ਹ 'ਚ ਵੀ, ਅੰਮ੍ਰਿਤਸਰ 'ਚ ਵੀ, ਉਹਨੇ ਇੱਥੇ ਆ ਕੇ ਵੀ, ਟੋਰਾਂਟੋ ਬਰੈਂਪਟਨ ਦੇ ਵਿੱਚ ਹੱਕ ਹਲਾਲ ਦੀ ਕਮਾਈ ਹੋਈ ਕਰਨੀ ਹੈ। ਜਿਹਨੇ ਹਰਾਮ ਦੀ ਕਰਨੀ ਹੈ ਉਹਨੇ ਹਰਾਮ ਦੀ ਕਰਨੀ, ਧਰਤੀ ਦੇ ਕਿਸੇ ਕੋਨੇ ਤੇ ਚਲਿਆ ਜਾਵੇ। ਇਹ ਗੱਲਾਂ ਬਾਅਦ ਦੇ ਵਿੱਚ ਕਹੋ, ਇਹ ਨਾ ਵੀ ਉੱਥੇ ਤੁਸੀਂ ਲੜੀ ਜਾਓ, ਨਾ ਕਿਸੇ ਨੇ ਕੋਈ ਗੱਲ ਸੁਣਨੀ ਉਹਨਾਂ ਵਾਸਤੇ। ਵੈਸੇ ਵੀ ਜਦੋਂ ਐਜੀਟੇਟਡ ਕੋਈ ਮਤਲਬ ਸਟੇਟ ਦੇ ਵਿੱਚ ਹੋਵੇ ਨਾ, ਹੈ ਨਾ, ਉਦੋਂ ਨਹੀਂ ਗੱਲ ਕਰ, ਉਦੋਂ ਦਲੀਲ ਦਾ ਮੁੱਲ ਹੀ ਨਹੀਂ ਹੁੰਦਾ ਕੋਈ। ਸੁਣਾਓਗੇ ਕਿ ਇਹਨੂੰ ਭੀੜ ਕੋਲੇ ਨਾ ਕੰਨ ਹੁੰਦੇ, ਨਾ ਸਿਰ ਹੁੰਦੇ ਆ, ਘਸੁੰਨ ਹੁੰਦੇ ਨੇ ਜਾਂ ਡਾਂਗਾ ਹੁੰਦੀਆਂ। ਇੱਥੇ ਚੰਗੀ ਗੱਲ ਆ ਵੀ ਪੁਲਿਸ ਡਾਂਗਾ ਨਹੀਂ ਚੱਕਣ ਦਿੰਦੀ, ਸਾਡੇ ਤਾਂ ਉੱਥੇ ਡਾਂਗਾ ਚੱਕ ਕੇ ਲਿਜਾਂਦੇ ਨੇ, ਹੈ ਨਾ, ਭੀੜ ਲੜਦੀ ਹੈ ਇੱਕ ਦੂਜੇ ਨਾਲ, ਫਿਰ ਆਹਮਣੇ ਸਾਹਮਣੇ ਹੁੰਦੇ ਨੇ, ਹਿੰਦੂ ਤੇ ਸਿੱਖ, ਹਿੰਦੂ ਤੇ ਮੁਸਲਮਾਨ, ਹੈ ਨਾ, ਆਹਮਣੇ ਸਾਹਮਣੇ ਹੁੰਦੇ ਨੇ ਸਾਡੇ ਇਸ ਦੇਸ਼ ਦੇ ਵਿੱਚ। ਚੰਗੀ ਗੱਲ ਦੇਖੋ, ਹੈ ਨਾ, ਰੈਲੀਆਂ ਕਰੋ, ਰੈਲੀ ਆਪਦੀ ਰੱਖੋ ਤੁਸੀਂ ਜਿੱਥੇ ਮਰਜ਼ੀ, ਤੁਸੀਂ ਮੈਂ ਕਹਿੰਦਾ ਰੈਲੀ ਕੋ, ਸੈਮੀਨਾਰਸ ਕਰੋ ਅੱਡ ਅੱਡ ਸ਼ਹਿਰਾਂ ਦੇ, ਅਲੱਗ ਅਲੱਗ ਮੁਹੱਲਿਆਂ ਦੇ ਵਿੱਚ ਵੀ। ਆਹ ਜਿਹੜੀ ਗੱਲ ਆ ਨਾ, ਇਹ ਠੀਕ ਨਹੀਂ ਹੈਗੀ। ਆਪਾਂ ਆਪਣੀਆਂ ਕਮੀਆਂ ਵੀ ਦੇਖੀਏ ਵੀ ਸਾਡੇ ਕਰਕੇ ਤਾਂ ਵੀ ਔਖਾ ਹੋ ਰਿਹਾ। ਮੈਨੂੰ ਹੁਣ ਯਾਦ ਨਹੀਂ ਆਉਂਦਾ ਸ਼ਲੋਕ ਦਾ ਨਾਂ, ਭਗਤ ਕਬੀਰ ਜੀ ਨੇ ਕਿਹਾ ਵੀ ਜਿਹੜਾ ਨਿੰਦਾ ਕਰਨ ਵਾਲਾ ਹੁੰਦਾ ਨਾ, ਉਹਨੂੰ ਤਾਂ ਆਪਣੇ ਕੋਲੇ ਰੱਖਣਾ ਚਾਹੀਦਾ, ਉਹਨੂੰ ਤਾਂ ਆਪਦੇ ਘਰੇ ਬਿਠਾਓ, ਨਿੰਦਾ ਕਰੂਗਾ ਸਾਡੇ ਜੋ ਕਮੀਆਂ ਦੂ, ਸਾਨੂੰ ਪਤਾ ਲੱਗੂ ਸਾਡੇ ਚਾਹ ਨੁਕਸ ਆ। ਜੇ ਇਮੀਗ੍ਰੈਂਟਸ ਦੇ ਉੱਤੇ ਜਿਹੜੇ ਐਂਟੀ ਇਮੀਗ੍ਰੈਂਟ ਤਵਾ ਲਾਉਂਦੇ ਨੇ ਨਾ, ਉਹ ਗੱਲਾਂ ਨੂੰ ਸਮਝੀਏ, ਉਹ ਗੱਲਾਂ ਨੂੰ ਸਮਝ ਕੇ ਆਪਾਂ ਜੇ ਆਪਣੇ ਜਨੁਕਸ ਨੇ ਆਪਾਂ ਦੂਰ ਕਰ ਲਈਏ, ਹੈ ਨਾ। ਹਾਂ ਜੀ, ਉਹ ਕਹਿੰਦੇ ਨੇ ਭੱਜੋ ਇੱਥੇ ਤੇ ਫਿਰ ਖੜ ਜਾਓ, ਫਿਰ ਕੋਈ ਗੱਲ ਨੀ, ਭੱਜਣ ਵਾਲੇ ਹੈ ਨੀ ਗੇ ਆਪਾਂ, ਦੱਸੋ ਵੀ ਇਹ ਧਰਤੀ ਤੁਹਾਡੀ ਨੀ, ਇਹ ਧਰਤੀ ਸਾਰਿਆਂ ਦੀ ਆ, ਹੈ ਨਾ। ਈਵਨ ਜਿਹੜੇ ਰਿਫਿਊਜੀਜ਼ ਵੀ ਨੇ ਆਏ, ਬਹੁਤ ਤਵਾ ਲੱਗਦਾ, ਰਿਫਿਊਜੀਜ਼ ਵੀ ਕਿਸੇ ਕਾਨੂੰਨ ਦੇ ਤਹਿਤ ਆਏ ਨੇ, ਕਿਸੇ ਨੂੰ ਵੈਸੇ ਹੀ ਕਹਿ ਦੇਣਾ ਤੂੰ ਰਿਫਿਊਜੀ ਆ ਤੂੰ, ਇਹ ਗੱਲ ਕੱਲੀ ਦੋਸਤੋ ਐਂਟੀ ਇਮੀਗ੍ਰੈਂਟ ਤੇ ਇਮੀਗ੍ਰੈਂਟ ਨਹੀਂ, ਮੈਂ ਤੁਹਾਨੂੰ ਦੱਸਦਾ, 20 ਸਾਲ ਪਹਿਲਾਂ ਜਦੋਂ ਅਸੀਂ ਆਏ ਸੀ ਨਾ, ਸਾਡੇ ਹੀ ਜਿਹੜੇ ਲੋਕ ਪਹਿਲਾਂ ਆਏ ਹੋਏ ਨੇ ਉਹ ਕਹਿੰਦੇ ਸੀ ਇਹ ਜੀ ਪੁਆਇੰਟਾਂ ਵਾਲੇ ਨੂੰ ਪੁਆਇੰਟ ਸਿਸਟਮ ਚ ਆਏ ਆ ਜਿਹੜੇ ਉਹ ਕਹਿੰਦੇ ਸੀ ਇਹ ਪੈਂਟਾਂ ਵਾਲੇ ਆ ਇੰਨਾ ਕੁ ਤਵਾ ਲਾਉਂਦੇ ਹੁੰਦੇ ਸੀ ਖੜ ਨਹੀਂ ਸੀ ਦਿੰਦੇ ਕਿਤੇ ਜਿਹੜੇ ਪੁਰਾਣੇ ਆਏ ਆ ਉਹ ਨਵੇਂ ਆਇਆਂ ਨਾਲ ਨਫ਼ਰਤ ਕਰਦੇ ਨੇ ਨਵੇਂ ਆਏ ਆ ਜਿਹੜੇ ਜਿਹੜੇ ਸਾਲ ਪਹਿਲਾਂ ਆ ਗਿਆ ਉਹ ਕੱਲ ਆਇਆਂ ਨਾਲ ਨਫ਼ਰਤ ਕਰਦੇ ਨੇ ਇਹ ਤਾਂ ਹੁੰਦਾ ਹੀ ਆ ਇਹ ਸੁਸਾਇਟੀ ਦਾ ਨਾ ਇਹ ਸੁਸਾਇਟੀ ਦਾ ਇੱਕ ਤੁਸੀਂ ਕਹਿ ਲਓ ਮਾੜਾ ਐਸਪੈਕਟ ਆ ਪਰ ਇਹਨੂੰ ਇੰਨੀ ਵੱਧ ਅਹਿਮੀਅਤ ਨਹੀਂ ਦੇਣੀ ਚਾਹੀਦੀ ਇਹ ਆਪੇ ਹੀ ਗੱਲਾਂ ਖਤਮ ਹੋ ਜਾਂਦੀਆਂ ਕੁਛ ਗੱਲਾਂ ਨਾ ਸਮੇਂ ਦੇ ਹਿਸਾਬ ਦੇ ਨਾਲ ਆਪੇ ਖਤਮ ਹੋ ਜਾਂਦੀਆਂ ਜਿਵੇਂ ਬੰਦੇ ਦੇ ਕਿਸੇ ਵੇਲੇ ਪੂਛ ਹੁੰਦੀ ਸੀ ਨਾ ਜਦੋਂ ਜਾਨਵਰਾਂ ਚ ਆਇਆ ਸੀ ਉਹ ਪੂਛ ਖਤਮ ਹੋ ਗਈ ਹੈਗੀ ਪੂਛ ਕਿਸੇ ਦੇ ਹੱਡੀ ਹੈਗੀ ਪੂਛ ਦੀ ਬਹੁਤ ਆਪਾਂ ਨੂੰ ਪਤਾ ਨਹੀਂ ਉਹ ਡਾਕਟਰ ਦੱਸਦੇ ਨੇ ਹੈਗੀ ਆ ਹੱਡੀ ਹੱਡੀਆਂ ਹੈਗੀਆਂ ਨੇ ਪੂਛ ਦੀਆਂ ਹੱਡੀਆਂ ਪਰ ਪੂਛ ਖਤਮ ਹੋ ਗਈ ਇਵੇਂ ਹੀ ਗੱਲਾਂ ਹੁੰਦੀਆਂ ਨੇ ਨਾ ਜਿਹੜੀਆਂ ਇਹਨਾਂ ਨੂੰ ਮੀਡੀਆ ਦਾ ਕੰਮ ਦੋਸਤੋ ਪ੍ਰਚਾਰ ਕਰਨਾ ਖਾਸ ਕਰਕੇ ਸੋਸ਼ਲ ਮੀਡੀਆ ਇਹ ਤਾਂ ਐਡੀ ਭੈੜੀ ਸ਼ੈ ਆ ਨਾ ਸੋਸ਼ਲ ਮੀਡੀਆ ਮਾੜੀ ਜੀ ਗੱਲ ਨੂੰ ਨਾ ਬਸ ਬਣਾ ਕੇ ਪਏ ਉਹ 150 ਬੰਦਾ ਉਹਨਾਂ ਨੂੰ ਆਪਦਾ ਗੁੱਬ ਗੁਬਾੜ ਕੱਢ ਲੈਣ ਦਿੰਦੇ ਹਨਾ ਐਡੀ ਕੋਈ ਖਬਰਾਂ ਨਾ ਖਬਰਾਂ ਤੇ ਵਿਸ਼ਵਾਸ ਨਹੀਂ ਕਰੀਦਾ ਮੀਡੀਆ ਨੇ ਤਾਂ ਜੇ ਕਿਤੇ ਐਡੇ ਵੱਡੇ ਟੋਰਾਂਟੋ ਸ਼ਹਿਰ ਦੇ ਵਿੱਚ ਐਡੇ ਵੱਡੇ ਬ੍ਰੈਂਪਟਨ ਸ਼ਹਿਰ ਚ ਮਾੜੀ ਜੀ ਗੱਲ ਹੋ ਗਈ ਨਾ ਮੀਡੀਆ ਨੇ ਤਾਂ ਖਬਰ ਲਾਉਣੀ ਆ ਉਹਨਾਂ ਨੂੰ ਥਾਂ ਚਾਹੀਦੀ ਆ ਡਿਸਕਸ਼ਨ ਚਾਹੀਦਾ ਸੋਸ਼ਲ ਮੀਡੀਆ ਮੈਂ ਇਸ ਕਰਕੇ ਭੈੜਾ ਕਿਹਾ ਤੁਸੀਂ ਕਿਸੇ ਬੱਸ ਸਟਾਪ ਤੇ ਖੜ ਜਾਓ ਘਰੇ ਬੈਠ ਜਾਓ ਸਾਰਿਆਂ ਦੇ ਹੱਥ ਚ ਫੋਨ ਜ਼ਬਾਨ ਤਾਂ ਜਿਵੇਂ ਨਾ ਮੈਨੂੰ ਲੱਗਦਾ ਵੀ ਜਿਹੜੇ ਰੱਬ ਜੀ ਨੇ ਜੇ ਹੋਣ ਤਾਂ ਉਹ ਰੱਬ ਜੀ ਨੂੰ ਐਂ ਕਹਿੰਦੇ ਨਾ ਜ਼ਬਾਨ ਤਾਂ ਭਾਈ ਰੱਬਾ ਲੈ ਲਾ ਸਾਥੋਂ ਜ਼ਬਾਨ ਦੀ ਤਾਂ ਲੋੜ ਹੀ ਨਹੀਂ ਪੈਂਦੀ ਸਾਨੂੰ ਅਸੀਂ ਤਾਂ ਸਾਰਾ ਦਿਨ ਫੋਨ ਤੇ ਹੀ ਰਹਿੰਦੇ ਹਾਂ ਅੱਖਾਂ ਫੋਨ ਤੇ ਆ ਕੰਨ ਵੀ ਲੈ ਲਾ ਸਾਡੇ ਭਾਵੇਂ ਕੰਨਾਂ ਦੀ ਵੀ ਲੋੜ ਨਹੀਂ ਹੈਗੀ ਸਾਰਾ ਦਿਨ ਫੋਨ ਦੇ ਵਿੱਚ ਗੱਡੀਆਂ ਹੋਈਆਂ ਅੱਖਾਂ ਕੋਈ ਟਿਕਟੋਕ ਵੇਖੀ ਜਾਂਦਾ ਕੋਈ ਫੇਸਬੁੱਕ ਵੇਖੀ ਜਾਂਦਾ ਹੈ ਨਾ ਕੋਈ ਵਟਸਐਪ ਤੇ ਸਟੇਟਸ ਦੇਖੀ ਜਾਂਦਾ ਉਹ ਫੇਸਬੁੱਕ ਤੇ ਚਿੜੀ ਜਾਂਦੇ ਓਏ ਹੋਏ ਹੋਏ ਉਹ ਐਂਟੀ ਇਮੀਗ੍ਰੈਂਟ ਰੈਲੀ ਕਰਤੀ ਓਏ ਹੋਏ ਹੋਏ ਬੜੀ ਮਾੜੀ ਗੱਲ ਆ ਮੈਂ ਇਮੀਗ੍ਰੈਂਟ ਆ ਐਂਟੀ ਇਮੀਗ੍ਰੈਂਟ ਰੈਲੀ ਕਿਵੇਂ ਹੋ ਗਈ ਐਂ ਨਫ਼ਰਤ ਭਰੀ ਜਾਂਦੀ ਬੰਦੇ ਦੇ ਦਿਮਾਗ ਚ ਕੱਲਾ ਹੀ ਬੈਠਾ ਸੜੀ ਜਾਂਦਾ ਉਬਲੀ ਜਾਂਦਾ ਕਰਨ ਦਿਓ ਰੈਲੀਆਂ ਦੋਸਤੋ ਕੋਈ ਪ੍ਰੋਬਲਮ ਨਹੀਂ ਹੈਨਾ ਜਿੰਨੀਆਂ ਮਰਜ਼ੀ ਰੈਲੀਆਂ ਹੋ ਜਾਣ ਡਟੇ ਰਹੋ ਤੁਸੀਂ ਕੋਈ ਗੱਲ ਨਹੀਂ ਮੇਰੇ ਖਿਆਲ ਮੇਰੇ ਨਾਲ ਕਾਲਰਸ ਨੇ ਉਹਨਾਂ ਦੀ ਗੱਲਬਾਤ ਸੁਣਦੇ ਆ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਰਣ ਸਾਹਿਬ
ਤੁਹਾਡੀ ਆਵਾਜ਼ ਹੀ ਆਉਂਦੀ ਵੀਰ ਜੀ
ਅਕਲ ਵਾਲੀ
ਇੱਕ ਮਿੰਟ ਹੋਲਡ ਕਰਿਓ ਇੱਕ ਮਿੰਟ ਹੋਲਡ ਕਰਿਓ ਜੀ ਮੇਰੇ ਸਿਸਟਮ ਚ ਮੜਿਆ ਜਿਹਾ ਨੁਕਸਾ ਐਡ ਚਲਾ ਦਿੰਦੇ ਤੁਸੀਂ ਹੋਲਡ ਕਰਕੇ ਰੱਖਿਓ
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਮਾਫੀ ਚਾਹੁੰਦਾ ਜੀ ਇੱਥੇ ਮੇਰੇ ਨਾ ਜਿਹੜਾ ਹੈਡਸੈਟ ਜਿਹਾ ਸੀ ਉਹਦੇ ਚ ਕੋਈ ਪ੍ਰੋਬਲਮ ਆ ਗਈ ਸੀ ਆਵਾਜ਼ ਨਹੀਂ ਸੁਣਦੀ ਹਾਂਜੀ ਵੀਰ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ
ਜੀ ਵਿਰਾਟ ਜੀ
ਸਤਿ ਸ੍ਰੀ ਅਕਾਲ ਜੀ ਬੜਵਾਲ ਸਾਹਿਬ ਕੀ ਹਾਲ ਆ
ਬਹੁਤ ਅਕਲ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਬਹੁਤ ਵਧੀਆ ਬਹੁਤ
ਥੈਂਕ ਯੂ ਜੀ ਥੈਂਕ ਯੂ ਕਿਤੇ ਮੈਂ ਕੋਈ ਗਲਤ ਗੱਲ ਤਾਂ ਨਹੀਂ ਕਹਿਤੀ
ਮੈਂ ਕਹਿੰਦਾ ਜੀ ਇੱਕ ਨਹੀਂ ਕਈ ਗੱਲਾਂ ਸਿਆਣੀਆਂ ਕਰਦੀਆਂ
ਮੈਂ ਕਿਤੇ ਕਹਿਣ ਲੱਗੇ ਬਈ ਕਈ ਗੱਲਾਂ ਗਲਤ ਕਹਿਤੀ ਅਸੀਂ ਮੈਂ ਕਿਹਾ ਫਿਰ ਤਾਂ ਮਾਫੀ ਮੰਗਦੀ ਕੋ ਮੈਨੂੰ ਹਾਂਜੀ
ਜਿੰਨੀਆਂ ਮੈਂ ਤਾਂ ਸੱਚੀ ਗੱਲ ਰੇਡੀਓ ਤੇ ਆਉਣ ਨੂੰ ਜੀ ਕਰਦਾ ਮੈਂ ਕਿਹਾ ਪ੍ਰੋਗਰਾਮ ਵੀ ਸੁਣੀ ਜਾਵਾਂ ਤਾਂ ਚੰਗੀ ਗੱਲ ਆ ਪਰ ਆ ਜਾਗੋ ਦੀ ਤੁਸੀਂ ਵਿੱਚ ਗੱਲ ਲਿਆਂਦੀ ਵਿੱਚ ਮੈਂ ਅੱਜ ਤਾਂ ਹੀ ਮੇਰਾ ਰੈਕਰਡ ਆ ਮੈਂ ਕਦੇ ਜਾਗੋ ਦੇ ਗਿਆ ਹੀ ਨਹੀਂ ਕਿਸੇ ਦੇ
ਅੱਛਾ ਵਾਜੀ
ਮੇਰਾ ਦੋਸਤ ਆ ਉਹਦਾ ਫੋਨ ਆਇਆ ਮੇਰੇ ਮੁੰਡੇ ਦੇ ਵਿਆਹ ਤੇ ਆਈ ਮੈਂ ਕਿਹਾ ਮੈਂ ਹੁਣ ਵਿਆਹ ਤੇ ਜਾਣਾ ਛੱਡਿਆ ਆ ਤਕਾਲਾਂ ਨੂੰ ਥੋੜਾ ਜਿਹਾ ਔਖਾ ਜਿਹਾ ਕੰਮ ਹੁੰਦਾ ਸੋ ਤੂੰ ਕਹਿੰਦਾ ਵਿਆਹ ਤੇ ਨੀ ਹੁਣ ਤੇ ਜਾਗੋ ਤੇ ਆ ਜਾ ਤੇ ਜ਼ਰੂਰ ਮੈਂ ਕਿਹਾ ਵੀ ਜਾਗੋ ਤੇ ਤਾਂ ਬਿਲਕੁਲ ਹੀ ਨਹੀਂ ਜਾਂਦਾ ਮੈਂ ਕਿਤੇ ਬਿਲਡਾ ਛੁਲਾ ਜਾਈਦਾ ਪਰ ਜਾਗੋ ਤੇ ਨੀ ਮੈਂ ਜਾਂਦਾ ਈਵਨ ਆਪਣੇ ਵਿਆਹਾਂ ਤੇ ਮੈਂ ਤੇ ਮੇਰੀ ਵਾਈਫ ਅਸੀਂ ਉਹਨਾਂ ਦੇ ਜਿੱਥੇ ਟਿਕਾਣਾ ਹੁੰਦਾ ਉੱਥੇ ਬੈਠੇ ਰਹੀ ਤਾਂ ਤੁਸੀਂ ਕੱਢ ਲਓ ਭਾਈ ਜੇ ਕੱਢਣੀ ਤਾਂ
ਹਾਂਜੀ ਹਾਂਜੀ ਹਾਂਜੀ
ਆਪਣੇ ਘਰਦਿਆਂ ਤੇ ਨਹੀਂ ਗਿਆ ਦੂਜਾ ਤੁਸੀਂ ਮਸਲਾ ਜਿਹੜਾ ਇਮੀਗ੍ਰੇਸ਼ਨ ਦਾ ਕੀਤਾ ਦੇਖੋ ਆਪਣੇ ਮੁਲਕ ਦੇ ਵਿੱਚ ਕਿੰਨਾ ਰੌਲਾ ਪਾਇਆ ਲੋਕਾਂ ਨੇ ਮੈਂ ਕਈ ਵਾਰੀ ਸੰਕੋਚ ਕਰੀ ਸੀ ਵੀ ਨਾ ਇੱਧਰ ਨੂੰ ਜਾਈਏ ਉਹ ਆਪਣੇ ਜਿਹੜੇ ਬਿਹਾਰੀ ਏ ਆਪਣੇ ਭਰਾ ਆ ਕੰਮ ਕਰਨ ਆਏ ਆ ਉਹਨਾਂ ਨੂੰ ਕੌਣ ਲਿਆਇਆ ਇੱਥੇ ਅਸੀਂ ਲੋਕਾਂ ਨੂੰ ਲਿਆਉਣ ਵਾਲੇ ਠੇਕੇਦਾਰੀਆਂ ਕਰਕੇ ਔਰ ਇਹ ਜਿਹੜਾ ਇਮੀਗ੍ਰੇਸ਼ਨ ਦਾ ਮਾਮਲਾ ਇਹ ਕੋਈ ਸਾਡਾ ਨਾ ਕੈਨੇਡਾ ਦਾ ਇਕੱਲਿਆਂ ਦਾ ਨਾ ਅਮਰੀਕਾ ਦਾ ਨਾ ਕਿਸੇ ਹੋਰ ਦਾ ਇਹ ਸਾਰੀ ਦੁਨੀਆਂ ਦੀ ਗਲੋਬਲ ਪ੍ਰੋਬਲਮ ਹੈ ਇਸ ਵੇਲੇ ਜੇ ਇਟਾਲੀਅਨ ਨਾਲ ਗੱਲ ਕਰ ਲਓ ਉਹ ਵੀ ਇਸ ਚੀਜ਼ ਤੋਂ ਦੁਖੇ ਹੋ ਅਸੀਂ ਲੋਕ ਦੁਖੇ ਹੋ ਸਾਡੇ ਜੀ ਬਿਹਾਰੀਏ ਆ ਗਏ ਇੱਥੇ ਕਹਿੰਦੇ ਜੀ ਇਹ ਕੈਨੇਡੀਅਨ ਕਹਿੰਦੇ ਹੈਗੇ ਇੰਡੀਅਨ ਆ ਗਏ ਜਾਂ ਹੋਰ ਕੋਈ ਤੇ ਇਹ ਜਿਹੜਾ ਸਾਰਾ ਗਲੋਬਲ ਪ੍ਰੋਬਲਮ ਹੈ ਮੈਂ ਨਾ ਇਹਦਾ ਇੱਕੋ ਗੱਲ ਕਰਦਾ ਭਾਈ ਜੇ ਤੁਸੀਂ ਚਿੱਟੇ ਕੱਪੜੇ ਪਾਉਣੇ ਛੱਡਦੇ ਹੋ ਨਾ ਇਮੀਗ੍ਰੇਸ਼ਨ ਆਪੇ ਘੱਟ ਜਾਊਗੀ ਕੰਮ ਕਰੋ ਨੌਜਵਾਨੋ ਤੁਸੀਂ ਬਾਹਰ ਨਿਕਲ ਕੇ ਹਰ ਬੰਦੇ ਦੀ ਜਿਹੜੀ ਸੈਕੰਡ ਜਨਰੇਸ਼ਨ ਹੈ ਉਹ ਕੰਮ ਕਰਕੇ ਰਾਜੀ ਕੋਈ ਨੀ ਜਿਹੜਾ ਹੱਥੀ ਕੰਮ ਕਰਨਾ ਆਪਣੇ ਦੇਖੋ ਤੁਸੀਂ ਕਿਸਾਨ ਜਿਹੜੇ ਆ ਉੱਥੇ ਰੈਲੀਆਂ ਕਰਦੇ ਆ ਉਹ ਲੱਗਦੇ ਕਿਸਾਨ ਕੋਈ ਚਿੱਟੇ ਕੱਪੜੇ ਦੁੱਧ ਵਰਗੇ ਪਾਇਓ ਆ ਤੇ ਕਾਰਾਂ ਤੇ ਘੁੰਮਦੇ ਆ ਤੇ ਉਹਨਾਂ ਨੂੰ ਕਿਹੜਾ ਕਿਸਾਨ ਕਹਿ ਦੂਗਾ ਤੇ ਜੇ ਉਹੀ ਲੋਕ ਜਿਹੜੇ ਆ ਚਿੱਟੇ ਕੱਪੜੇ ਪਾਈ ਫਿਰਦੇ ਜੇ ਵਰਕਿੰਗ ਕਲਾਸ ਵਾਲੇ ਕੱਪੜੇ ਪਾ ਕੇ ਕੰਮ ਕਰਨ ਲੱਗ ਪੈਣ ਤਾਂ ਭਈਆਂ ਦੀ ਜਾਂ ਜਿਹੜੇ ਆਪਣੇ ਬਿਹਾਰੀਏ ਭਰਾ ਸਾਡੇ ਉਹਨਾਂ ਦੀ ਲੋੜ ਹੀ ਨਹੀਂ ਪਾਊਗੀ ਇਹੀ ਗੱਲ ਕੈਨੇਡੀਅਨ ਤੇ ਟੁੱਕਦੀ ਆ ਇਹੀ ਇਟਾਲੀਅਨ ਤੇ ਟੁੱਕਦੀ ਆ ਹਾਂਜੀ
ਬਿਲਕੁਲ
ਪਰ ਇਹ ਕੰਮ ਕਰਕੇ ਰਾਜੀ ਕੋਈ ਨੀ ਕਿ ਇਮੀਗ੍ਰੇਸ਼ਨ ਦੀ ਲੋੜ ਤਾਂ ਹੀ ਪੈਂਦੀ ਜਦੋਂ ਆਪਣੇ ਆਪਣੇ ਧੀ ਪੁੱਤ ਕੰਮ ਨਾ ਕਰਨ ਜਿਹੜੀ ਨਿਊ ਜਨਰੇਸ਼ਨ ਆ ਤੇ ਦੂਜੇ ਪਾਸੇ ਆਪਾਂ ਇੱਥੇ ਆ ਕੇ ਰਾਜੀ ਆ ਤੇ ਉੱਥੇ ਜਾ ਕੇ ਜਿਹੜੇ ਉਹ ਕੰਮ ਕਰਦੇ ਆ ਉਹਨਾਂ ਦੇ ਖਿਲਾਫ਼ ਕਿੰਨੀ ਨਫ਼ਰਤ ਫੈਲਾਈ ਜਾਂਦੀ ਆ ਇੱਥੇ ਵੀ ਜਿਹੜੇ 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 ਇੰਡਸਟਰੀਅਲਿਸਟ ਆ ਜਿਹੜੇ ਕੰਪਨੀਆਂ ਓਨ ਕਰਦੇ ਆ ਦੇ ਲਵ ਇਮੀਗ੍ਰੈਂਟ ਪਰ ਆਹ ਜਿਹੜੇ ਨਿਕੰਮੇ ਲੋਕ ਆ ਜਿਹੜੇ ਕੰਮ ਕਰਕੇ ਰਾਜੀ ਨੀ ਉਹ ਨੀ ਲਾਈਕ ਕਰਦੇ ਸਾਨੂੰ ਹਾਂ ਪਿਛਲੇ ਸਮੇਂ ਦੇ ਦੌਰਾਨ ਇਹ ਮੈਂ ਤਾਂ ਕਹਿੰਦਾ ਕੁਛ ਪੋਲੀਟੀਕਲ ਸਾਜਿਸ਼ਾਂ ਵੀ ਹੋਈਆਂ ਕਿ ਉਹਨਾਂ ਨੇ ਜੋ ਵੀ ਬੰਦਾ ਵਿਦਆਊਟ ਐਨੀ ਰੈਕਡ ਚੈਕਿੰਗ ਇੱਥੇ ਲਿਆ ਕੇ ਸਿੱਟਦੇ ਆ ਯੰਗ ਤਬਕਾ ਜਿਹੜਾ ਤੇ ਉਹਨਾਂ ਨੇ ਪ੍ਰੋਬਲਮਾਂ ਕੀਤੀਆਂ ਆਪਾਂ ਉਹਨੂੰ ਡਰਾਈ ਨਹੀਂ ਕਰ ਸਕਦੇ ਬਾਕੀ ਜਿਹੜੇ ਲੋਕ ਮੈਂ ਆਪਣੀ ਵੀ ਗੱਲ ਕਰਦਾ ਕਿ ਕੁਛ ਨੇਸ਼ਨ ਇਹੋ ਜਿਹੀਆਂ ਉਹਨਾਂ ਦੇ ਪਿੱਛੇ ਰਹਿਣ ਦਾ ਕਾਰਨ ਇੱਕੋ ਹੀ ਆ ਕਿਉਂਕਿ ਉਹ ਹਰ ਚੀਜ਼ ਨੂੰ ਆਪਣੀ ਨੂੰ ਡਿਫੈਂਡ ਕਰਦੇ ਹਰ ਚੀਜ਼ ਨੂੰ ਡਿਫੈਂਡ ਕਰਦੇ ਚਾਹੇ ਉਹ ਮਾੜਾ ਕੰਮ ਕਰਦੇ ਚਾਹੇ ਚੰਗਾ ਕਰਦੇ ਅਸੀਂ 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 ਉਹੀ ਜਿਹੀ ਨੇਸ਼ਨ ਬਣਨ ਲਈ ਜਾ ਰਹੇ ਹਾਂ ਇਹ ਮੈਂ ਪੱਕਾ ਕਹਿ ਸਕਦਾ ਆਪਣੇ ਮਨੋਂ ਅਸੀਂ ਉਹੀ ਜਨਰੇਸ਼ਨ ਬਣ ਰਹੇ ਹਾਂ ਤੇ ਜਿਹੜੀ ਇੱਕ ਇੱਕ ਗੱਲ ਤੇ ਆਪਣੇ ਆਪ ਨੂੰ ਡਿਫੈਂਡ ਕਰੀ ਜਾਂਦੇ ਜਦ ਕੋਈ ਗਲੀਆਂ ਦੇ ਵਿੱਚ ਗੰਦ ਪਾਉਂਦਾ ਅਸੀਂ ਉਹਨੂੰ ਡਿਫੈਂਡ ਕਰਦੇ ਹਾਂ ਜੇ ਕੋਈ ਜਾਗੋ ਕੱਢ ਕੇ ਗੰਦ ਪਾਉਂਦਾ ਅਸੀਂ ਉਹਨੂੰ ਵੀ ਡਿਫੈਂਡ ਕਰਦੇ ਹਾਂ ਇਹ ਗੱਲਾਂ ਆਪਾਂ ਨੂੰ ਥੋੜਾ ਬਹੁਤ ਇਸ ਸੋਸਾਇਟੀ ਦੇ ਨਾਲ ਬਲੈਂਡ ਹੋਣਾ ਪਊਗਾ
ਜੇ ਡਰਾਈਵਿੰਗ ਲਾਇਸੈਂਸ ਬਣਾਇਆ ਫਿਰ ਵੀ ਡਿਫੈਂਡ ਕਰਦੇ ਹਾਂ ਜੀ ਸਾਨੂੰ ਤਾਂ ਚਲਾਉਣਾ ਆਉਂਦਾ
ਹਾਂ ਤਾਂ ਤੁਸੀਂ ਹੁਣ ਗੱਲੇ ਛੱਡ ਦਿਓ ਜੀ ਤੁਸੀਂ ਸਾਰਾ ਕੁਝ ਦੱਸੇ ਚੁੱਕੇ ਵੀ ਕੀ ਕੁਝ ਹੋ ਰਿਹਾ ਫਿਰ ਆਪਾਂ ਡਿਫੈਂਡ ਕਰਦੇ ਹਾਂ ਵੀ ਅਸੀਂ ਇਹ ਗੋਰੇ ਨੀ ਕਰਦੇ ਯਾਰ ਹੱਦ ਹੋ ਗਈ ਆ ਆਹ ਤੁਸੀਂ ਨਗਰ ਕੀਰਤਨ ਦੀ ਗੱਲ ਕਰਦੇ ਆ ਗੋਰਿਆਂ ਦਾ ਇੱਕ ਕ੍ਰਿਸਮਸ ਨਿਕਲਦੀ ਕ੍ਰਿਸਮਸ ਤੇ ਇੱਥੇ ਡਾਊਨ ਟਾਊਨ ਉਹ ਕੱਢਦੇ ਆ ਹਾਂਜੀ ਉਹਨਾਂ ਦਾ ਮੁਲਕ ਆ ਪਰ ਅਸੀਂ ਜੋ ਸਾਡਾ ਹਾਲ ਆ ਵਾਹਿਗੁਰੂ ਕਈਆਂ ਨੇ ਮੈਨੂੰ ਗਾਲਾਂ ਕੱਢਣੀ ਅੱਜ ਕਿਉਂਕਿ ਮੈਂ ਵੀ ਇਹਦੇ ਵਿੱਚ ਸ਼ਾਮਿਲ ਹੈਗਾ ਮਾੜਾ ਮੋਟਾ ਪਰ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਥੋੜਾ ਬਹੁਤਾ ਇਹਦੇ ਉੱਤੇ ਕੰਟਰੋਲ ਕਰਨਾ ਚਾਹੀਦਾ ਆਪਾਂ ਉਹ ਗੱਲਾਂ ਕਰੀਏ ਜਿਹੜੀਆਂ ਆਪਾਂ ਉਸਾਰੂ ਗੱਲਾਂ ਜਿੱਦਾਂ ਤੁਸੀਂ ਸਾਰੀਆਂ ਦੱਸੀਆਂ ਵੀ ਉਸਾਰੂ ਗੱਲਾਂ ਬੰਨ ਨੂੰ ਧਿਆਨ ਦਈਏ ਅੱਛਾ ਉਧਰ ਗਾਣੇ ਲਾ ਦਿੰਦੇ ਆ ਭਗਤ ਸਿੰਘ ਤੇਰੀ ਫੋਟੋ ਨੀ ਲੱਗੀ ਦੂਏ ਤੇ ਨੋਟਾਂ ਤੇ ਨੀ ਲੱਗੀ ਤੇ ਉਹੀ ਨੋਟ ਜਿਹੜੇ ਆ ਤੁਸੀਂ ਜਾ ਕੇ ਯਾਰ ਕਿਸੇ ਮੁਲਕ ਦਾ ਅਮਰੀਕਨ ਡਾਲਰ ਲਿਆ ਕੇ ਪੈਰਾਂ ਥੱਲੇ ਤੁਸੀਂ ਉਹਨਾਂ ਨੂੰ ਮਿੰਦਦੇ ਆ ਉਸ ਨੋਟ ਦੇ ਉੱਪਰ ਕਿਸੇ ਨਾ ਕਿਸੇ ਦੇਸ਼ ਭਗਤ ਦੀ ਜਾਂ ਉਸ ਇੰਪੋਰਟੈਂਟ ਬੰਦੇ ਦੀ ਫੋਟੋ ਲੱਗੀ ਹੁੰਦੀ ਆ ਮੈਂ ਤਾਂ ਕਹਿੰਦਾ ਧਰਮ ਸਿੰਘ ਆਪਣੇ ਭਗਤ ਸਿੰਘ ਚੰਗਾ ਹੋਇਆ ਤੇਰੀ ਫੋਟੋ ਨਹੀਂ ਲੱਗੀ ਨਹੀਂ ਤੈਨੂੰ ਵੀ ਇਹਨੇ ਰੇਦਾ ਪੈਰਾਂ ਥੱਲੇ ਲਤਾੜਨਾ ਸੀ
ਮਿਹਰਬਾਨੀ ਜੀ ਕਾਲਰ ਕਾਫੀ ਨੇ ਬੜਵਾਲ ਸਾਹਿਬ ਧੰਨਵਾਦ ਤੁਹਾਡਾ ਤੁਸੀਂ ਖੁੱਲ ਕੇ ਵਿਚਾਰ ਸਾਂਝੇ ਕੀਤੇ ਮਿਹਰਬਾਨੀ ਜੀ
ਕੀਪ ਅਪ ਦਾ ਗੁੱਡ ਵਰਕ ਇਟਸ ਵੈਰੀ ਨਾਈਸ ਜਿਹੜੀਆਂ ਤੁਸੀਂ ਸਿਆਣੀਆਂ ਗੱਲਾਂ ਦੱਸਦੇ ਆ ਪਰ ਇਹ ਬਹੁਤਿਆਂ ਲੋਕਾਂ ਨੂੰ ਪਤਨੀਆਂ ਨੀ ਕਿਉਂਕਿ ਸਿਆਣੇ ਬਹੁਤੇ ਲੋਕ ਹੈ ਹੀ ਨੀ ਸਾਡੇ
ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ ਤੁਹਾਡਾ ਬਹੁਤ ਬਹੁਤ
ਥੈਂਕ ਯੂ
ਦੇਖੋ ਇਹ ਕਾਫੀ ਸਾਰੀਆਂ ਗੱਲਾਂ ਨੇ ਬਈ ਆਪਾਂ ਨਾ ਬਹਾਨਾ ਨਾ ਦੇਈਏ ਠੀਕ ਹੈ ਦੇਖੋ ਇੱਕ ਹੁੰਦੀਆਂ ਇਗਨੋਰੈਂਟ ਮਿਸਟੇਕਸ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਸਬਕੌਂਸ਼ੀਅਸਲੀ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਨੂੰ ਪਤਾ ਲੱਗਦਾ ਨਾ ਆਪਾਂ ਆਪਣੇ ਆਪ ਨੂੰ ਢਾਲੀਏ ਇਸ ਦੇਸ਼ ਦੇ ਮੁਤਾਬਕ ਤੇ ਉਹ ਢਾਲਣ ਦਾ ਖੈਰ ਪ੍ਰੋਸੈਸ ਆ ਤੇ ਉਹਦੇ ਫਿਰ ਜੇ ਕੋਈ ਜੇ ਨਜਾਇਜ਼ ਕਹਿੰਦਾ ਦੇਖੋ ਕਾਨੂੰਨ ਹੈਗਾ ਜੇ ਕੋਈ ਇੱਥੇ ਤੁਹਾਡੇ ਨਾਲ ਵਿਤਕਰਾ ਕਰਦਾ ਧੱਕਾ ਕਰਦਾ ਤੇ ਉਹਦੇ ਲਈ ਕਾਨੂੰਨ ਹੈਗਾ ਪਰ ਜਿਹੜੀ ਸਾਡੀ ਮਾੜੀ ਗੱਲ ਆ ਅਸੀਂ ਕਾਨੂੰਨ ਤਾਂ ਅਪਰੋਚ ਕਰੀਏ ਇਸ ਗੱਲ ਲਈ ਵੀ ਹਾਂ ਆਹ ਸਾਡੇ ਚ ਕੋਈ ਗੱਲ ਮਾੜੀ ਆ ਤੇ ਉਹ ਫਲਾਨਾ ਸਾਡੇ ਨਾਲ ਧੱਕਾ ਕਰ ਰਿਹਾ ਉਹਦੇ ਕਰਕੇ ਨੀ ਇਹ ਆਏ ਨੀ ਗੱਲ ਬਣਦੀ ਆਏ ਨੀ ਗੱਲ ਬਣਦੀ ਆਪਾਂ ਆਪਣੇ ਚੋਂ ਨੁਕਸ ਆ ਜਿਹੜੇ ਦੂਰ ਕਰੀਏ ਥੋੜਾ ਬਹੁਤ ਆਪਾਂ ਆਪਣੇ ਆਪ ਨੂੰ ਨਾ ਬਦਲਣ ਦੀ ਕੋਸ਼ਿਸ਼ ਕਰੀਏ। ਕਈ ਵਾਰੀ ਉਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਨਾ ਉਹ ਨੋਟਿਸ ਚ ਆ ਜਾਂਦੀਆਂ, ਉਹਨਾਂ ਦੇ ਬਹਾਨੇ ਫਿਰ ਸਾਰਿਆਂ ਨੂੰ ਬਦਨਾਮ ਕੀਤਾ ਜਾਂਦਾ ਹੈ ਨਾ। ਦੇਖੋ ਆਹ ਹੁਣ ਜਿੰਨੇ ਕੁ ਆਪਾਂ ਵਾਰ ਵਾਰ ਗੱਲ ਕਰ ਵੀ ਚੁੱਕੇ ਹਾਂ, ਡਿਆ ਨਹੀਂ ਜਾਂਦਾ, ਜਿੰਨੇ ਕੁ ਕੋਈ ਟਰੱਕਾਂ ਵਾਲੇ ਆ ਮਾੜੀ ਮੋਟੀ ਨਵੇਂ ਆਏ ਗਲਤੀਆਂ ਕਰਦੇ ਨਾ, ਕਿਸੇ ਪੁਰਾਣੇ ਟਰੱਕ ਡਰਾਈਵਰ ਨੂੰ ਪੁੱਛ ਕੇ ਦੇਖੋ, ਰੋਣ ਨਿਕਲਣ ਵਾਲਾ ਹੋ ਜਾਂਦਾ ਉਹਨਾਂ ਦਾ। ਉਹਨਾਂ ਨੇ ਵੀਹ ਪੱਚੀ ਸਾਲ ਕਦੇ ਟਿਕਟ ਨਹੀਂ ਮਿਲੀ। ਇਹੋ ਜਿਹੇ ਟਰੱਕ ਡਰਾਈਵਰ ਪ੍ਰੋਫੈਸ਼ਨਲ ਨੇ ਸਾਡੇ, ਉਹ ਸਾਰਿਆਂ ਨੂੰ ਫਿਰ ਇੱਕੋ ਮਤਲਬ ਰੰਗ ਨਾਲ ਪੇਂਟ ਕਰਨ ਦੀ ਕੋਸ਼ਿਸ਼ ਕਰਦੇ ਨੇ। ਅਗਲੀ ਕਾਲ ਤੇ ਚੱਲਦੇ ਨੇ। ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ
ਬ੍ਰਾ ਜੀ। ਸਤਿ ਸ੍ਰੀ ਅਕਾਲ ਜੀ ਸਭ ਨੂੰ ਜੀ।
ਸਤਿ ਸ੍ਰੀ ਅਕਾਲ, ਠੀਕ ਠਾਕ ਹੋ ਜੀ?
ਵਧੀਆ ਬ੍ਰਾ ਜੀ। ਬਾਬਾ ਨਾਨਕ ਕੋਈ 500 ਸਾਲ ਪਹਿਲਾਂ ਇਹ ਸਾਨੂੰ ਥੋੜਾ ਜਿਹਾ ਰਾਹ ਦੱਸ ਗਿਆ ਸੀ ਕਿ ਜੈਸਾ ਦੇਸ਼ ਵੈਸਾ ਭੇਸ, ਉਹਨਾਂ ਨੇ ਵੇਖ ਲਿਆ, ਉਹਨਾਂ ਨੂੰ ਪਤਾ ਇਹਨਾਂ ਨੂੰ ਪ੍ਰੋਬਲਮ ਹੋਣੀ ਹੈ ਫਿਊਚਰ ਦੇ
ਵਿੱਚ,
ਤੇ ਹੁਣ ਇਹਨਾਂ ਨੂੰ ਦੱਸ ਜਾਓ। ਹਾਂਜੀ
ਬਿਲਕੁਲ
ਰਾਜ ਜੀ, ਜਿਹੜੀ ਨਾ ਇਸ ਫੰਡਾਮੈਂਟਲ ਪ੍ਰੋਬਲਮ ਉਹ ਹੈ ਕਲੈਸ਼ ਆਫ ਸਿਵਿਲਾਈਜੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ।
ਹਾਂਜੀ,
ਉਹ ਸਿਵਿਲਾਈਜੇਸ਼ਨ ਹੈ ਜਦੋਂ ਤੁਹਾਡੇ ਕੋਲ ਕੋਈ ਇੱਕ ਅੱਧਾ ਬੰਦਾ ਆਉਂਦਾ, ਮੰਨ ਲਓ ਤੁਹਾਡੇ ਪਿੰਡ ਚ ਕੋਈ ਬਾਹਰੋਂ ਇੱਕ ਅੱਧਾ ਬੰਦਾ ਆਇਆ, ਸਾਰਿਆਂ ਨੂੰ ਬੜਾ ਇੰਟਰਸਟ ਜਾਂਦਾ, ਯਾਰ ਬੰਦਾ ਬੜਾ ਇੰਟਰਸਟ ਹੈ, ਹਾਂਜੀ ਸਾਰੇ ਉਹਦੇ ਨਾਲ ਪਿਆਰ ਕਰਦੇ। ਹਾਂਜੀ
ਹਾਂਜੀ,
ਤੇ ਜੇ ਉਹਨੇ ਆ ਕੇ ਉੱਥੇ ਮੁਹੱਲਾ ਹੀ ਬਣਾ ਲਿਆ ਹੌਲੀ ਹੌਲੀ, ਤੇ ਬਾਅਦ ਦੇ ਵਿੱਚ ਕਿਹਾ ਮੇਰਾ ਮੁਹੱਲਾ ਵੀ ਵੱਡਾ, ਮੈਂ ਹੁਣ ਤੁਹਾਡੇ ਪਿੰਡ ਤੇ ਰਾਜ ਕਰਨਾ, ਫਿਰ ਜਿਹੜੇ ਕਲੈਸ਼ਸ ਤੇ ਹੋਊਗੇ ਨਾ ਉਹਨੂੰ ਕਹਿੰਦੇ ਕਲੈਸ਼ਸ ਆਫ ਸਿਵਿਲਾਈਜੇਸ਼ਨ। ਹਾਂਜੀ
ਹਾਂਜੀ,
ਇਹ ਤਾਂ ਹੁਣੇ ਸਾਡੀ ਜਿਹੜੀ ਪ੍ਰੋਬਲਮ ਆ, ਸਾਡੀ ਪ੍ਰੋਬਲਮ ਇੱਥੇ, ਮੈਨੂੰ ਕੋਈ ਕਿਸੇ ਗੱਲ ਦੀ ਹਿਜਕ ਨਹੀਂ ਸਰ, ਜਿਹੜੀ ਇੰਡੀਅਨ ਸੋਸਾਇਟੀ ਹੈ ਨਾ, ਇਹਦੀ ਜਿਹੜੀ ਰੈਪੂਟੇਸ਼ਨ ਹੈ ਇਸ ਵੇਲੇ ਇੰਨੀ ਕੁ ਜ਼ਿਆਦਾ ਮਾੜੀ ਹੋ ਚੁੱਕੀ ਆ, ਜਿਨ੍ਹਾਂ ਦੇਸ਼ਾਂ ਦੇ ਵਿੱਚ ਖਾਸ ਕਰਕੇ ਸਾਡੇ ਇੰਡੀਅਨ ਜ਼ਿਆਦੇ ਆ, ਇਹਦੇ ਚ ਕੋਈ ਸਾਰਾ ਇੰਟਰਨੈਟ ਭਰਿਆ ਪਿਆ ਇਹਦੇ ਨਾਲ, ਤੇ ਇਹਦੇ ਚ ਵੇਖਣ ਵਾਲੀ ਕੀ ਚੀਜ਼ ਆ, ਜਿਹੜੇ ਬੰਦੇ ਸਾਨੂੰ ਕ੍ਰਿਟੀਸਾਈਜ਼ ਕਰਦੇ ਆ ਉਹ ਅਸਲ ਦੇ ਵਿੱਚ ਸਾਡੇ ਅੱਗੇ ਸ਼ੀਸ਼ਾ ਹੁੰਦੇ ਆ, ਜੇ ਅਸੀਂ ਸ਼ੀਸ਼ਾ ਵੇਖ ਨਹੀਂ ਸਕਦੇ ਵੀ ਸਾਨੂੰ ਕਿਉਂ ਕਰਦੇ ਆ, ਤੇ ਫਿਰ ਸਾਨੂੰ ਸਮਝ ਨਹੀਂ ਲੱਗਣੀ। ਇਹਨਾਂ ਦੀ ਇਹ ਪ੍ਰੋਬਲਮ ਆ ਤੇ ਇਹ ਬੰਦੇ ਜਿਹੜੇ ਇੰਡੀਅਨ ਸਬ ਕੰਟੀਨੈਂਟ ਦੇ ਲੋਕ ਇਹ ਸਿਵਿਲਾਈਜ਼ ਨਹੀਂ ਹੋ ਸਕਦੇ। ਹਾਂਜੀ, ਆ ਉਦੋਂ ਹੋ ਜਾਂਦੇ ਸੀ ਜਦੋਂ ਥੋੜੇ ਸੀ, ਜਿਵੇਂ ਬੰਦਾ ਇੱਕ ਪਿੰਡ ਦੇ ਵਿੱਚ ਵਸਿਆ ਤੇ ਹੌਲੀ ਹੌਲੀ ਉਹਨੂੰ ਪਿੰਡ ਦੇ ਜਿਹੜੇ ਰੂਲ ਜਾਂ ਟ੍ਰੈਡੀਸ਼ਨ ਆ ਜੋ ਵੀ ਕੋਈ ਵੀ ਆ ਕਸਟਮ ਹੌਲੀ ਹੌਲੀ ਅਡੋਪਟ ਕਰਨੇ ਪੈਂਦੇ ਆ। ਹਾਂਜੀ, ਇਹ ਸਿਵਿਲਾਈਜ਼ ਨਹੀਂ ਹੋ ਸਕਦੇ। ਮੈਂ ਇਹਨਾਂ ਦਾ ਇੰਟਰਨੈਟ ਤੇ ਜਿੰਨੇ ਵੀ ਰਿਸਪੌਂਸ ਪੜ੍ਹਦਾ ਰਹਿੰਦਾ, ਕਾਰਨ ਉਹਨਾਂ ਦਾ ਇਹ ਆ ਕਿ ਇਹਨਾਂ ਦੇ ਵਿੱਚ ਨਾ ਤਾਂ ਕੋਈ ਮੈਨਰਿਜ਼ਮ ਆ, ਨਾ ਇਹਨਾਂ ਦੇ ਵਿੱਚ ਕੋਈ ਅਕਲ ਆ, ਤੇ ਸਮੈਲ ਦੀਆਂ ਗੱਲਾਂ ਤੇ ਆਮ ਹੀ ਹੁੰਦੀਆਂ ਰਹਿੰਦੀਆਂ, ਇਹਨਾਂ ਨੇ ਨਾਮ ਹੀ ਪਾਏ ਹੋਏ ਆ। ਤੁਸੀਂ ਗੱਲ ਕੀਤੀ ਆ ਮੰਦਰ ਜਾਂ ਗੁਰਦੁਆਰੇ ਦੀ, ਮੈਨੂੰ ਮੰਦਰ ਜਾਂ ਗੁਰਦੁਆਰੇ ਨਾਲ ਨੀ ਪ੍ਰੋਬਲਮ ਕੋਈ ਵੀ ਹੈਗੀ, ਮੇਰੇ ਕੋਲ ਹਰ ਖੂੰਜੇ ਤੇ ਮੰਦਰ ਤੇ ਗੁਰਦੁਆਰਾ ਖੋਲੋ, ਮੈਂ ਵੇਖਣਾ ਚਾਹੁੰਦਾ ਤੇ ਲੋਕੀ ਉਧਰ ਨੂੰ ਜਾਂਦੇ ਕਿਵੇਂ ਪਏ ਆ ਤੇ ਆਉਂਦੇ ਕਿਵੇਂ ਪਏ ਆ, ਪਤਾ ਲੱਗ ਜਾਂਦਾ ਮੰਦਰ ਖੋਲਿਆ ਦਾ ਤੇ ਗੁਰਦੁਆਰੇ ਖੋਲਿਆ ਦਾ, ਆਹ ਹੁੰਦਾ ਵੇਖੋ ਜੀ ਸਿਵਿਲਾਈਜੇਸ਼ਨ ਕਹਿੰਦੇ ਇਹਨੂੰ। ਮੈਂ ਕ੍ਰਿਸਚੀਅਨ ਚਰਚਾਂ ਦੇ ਕੋਲ ਮੈਂ ਬਹੁਤਾ ਨੀ ਉਹਨਾਂ ਨੂੰ ਅਟੈਂਡ ਕੀਤਾ, ਉੱਥੇ 80,000 ਬੰਦਾ ਦਾ ਬੈਠਾ ਨਾ, 80,000 ਬੰਦਾ, ਤੇ ਪਿੰਨ ਸੁੱਟਦੀ ਜਾਂਦਾ, ਜਿਦਾਂ ਪਿੰਨ ਡ੍ਰਾਪ ਜਿਹੜੀ ਉਹਦੀ ਆਵਾਜ਼ ਵੀ ਸੁਣਦੀ ਆ ਵੀ ਆ ਫਲਾਣੇ ਸਭ ਪਿੱਛੇ 10 ਫੀਟ ਛੱਡ ਕੇ ਨਾ ਕਿਸੇ ਦੀ ਕੋਈ ਨਿੱਕੀ ਜਿਹੀ ਚੀਜ਼ ਡਿੱਗੀ ਆ, ਇੰਨੀ ਇੰਨਾ ਕੁਆਇਟ ਹੁੰਦਾ ਉਹਦੇ ਅੰਦਰ। ਹਾਂਜੀ, ਇਹਨੂੰ ਕਹਿੰਦੇ ਆ ਜਿਹੜੀ ਆ ਮਤਲਬ ਸਿਵਿਲਾਈਜੇਸ਼ਨ, ਤੇ ਉਹਦੇ ਵਿੱਚ ਡਿਸਿਪਲਿਨ ਜਿਹੜਾ ਆ, ਇਹ ਲੋਕ ਜਿਹੜੇ ਆ ਸਿਵਿਲਾਈਜੇਸ਼ਨ ਨੂੰ ਤੇ ਡਿਸਿਪਲਿਨ ਬਹੁਤ ਜ਼ਿਆਦਾ ਵੱਡੀ ਮਹੱਤਤਾ ਦਿੰਦੇ ਆ, ਤੇ ਸਾਡੇ ਵਾਸਤੇ ਤਾਂ ਰਾਤ ਤੁਰੇ ਜਾਂਦੇ, ਜੇ ਗਾਰ ਵਿੱਚ ਦੀ ਖਿਲ ਰਿਹਾ ਨਾ ਉਹਨੂੰ ਚੁੱਕ ਕੇ ਕੂੜੇ ਚ ਸੁੱਟਣ ਦੀ ਜਾਏ ਪੈਰ ਮਾਰ ਕੇ ਦੂਜੇ ਦੇ ਘਰ ਕੇ ਕਰ ਦਿਓ।
ਤੁਸੀਂ ਐਕਚੁਅਲੀ ਜਿਹੜੀ ਤੁਸੀਂ ਨਾ ਬਹੁਤ ਸਹੀ ਸ਼ਬਦ ਵਰਤ ਕੇ ਤੁਸੀਂ ਗੱਲ ਨੂੰ ਨਾ ਅੱਗੇ ਪਹੁੰਚਾਇਆ, ਥੈਂਕ ਯੂ। ਬਿਲਕੁਲ ਆਹ ਹੀ ਸ਼ਬਦ ਯੂਜ਼ ਹੋਣੇ ਚਾਹੀਦੇ ਜਿਹੜੇ ਤੁਸੀਂ ਕੀਤੇ, ਬਿਲਕੁਲ ਠੀਕ ਹੈ ਜੀ, ਮੈਂ 100% ਐਗਰੀ ਕਰਦਾ ਜੀ ਤੁਹਾਡੇ ਨਾਲ।
ਗੱਲ ਤਾਂ ਇਹੋ ਹੀ ਹੈ, ਜਿਹੜੇ ਮੰਦਰ ਤੇ ਗੁਰਦੁਆਰੇ ਉਹ ਤੇ ਸੀਗਾ ਸਾਡਾ ਸਿੱਖਿਆ ਦਾ ਕੇਂਦਰ, ਸਕੂਲ ਤਾਂ ਹਜੇ ਖੁੱਲੇ, ਸਾਡੀ ਸੰਭਾਲ ਦੇ ਵਿੱਚ ਪਹਿਲੋਂ ਸਾਡੇ ਤੋਂ ਪਹਿਲਾਂ ਗੁਰਦੁਆਰੇ ਸਕੂਲ ਲੱਗਦਾ ਹੁੰਦਾ, ਸਾਡੇ ਫਾਦਰ ਨੇ ਸ਼ੁਰੂ ਕੀਤਾ ਲੋਕਾਂ ਨੂੰ ਉੱਥੇ ਨਿਆਣੇ ਮਾੜੇ ਮੋਟੇ ਪੜੂਗੇ।
ਹਾਂਜੀ,
ਉਹ ਸੀਗਾ ਤੇ ਸਿੱਖਿਆ ਦਾ ਕੇਂਦਰ, ਉਹਨੂੰ ਬਣਾ ਲਿਆ ਗਿਆ ਸਿਆਸਤ ਦਾ ਕੇਂਦਰ, ਉਹਨੂੰ ਬਣਾ ਲਿਆ ਗਿਆ ਜਿਹੜੇ ਆਪਣੇ ਆਪਣੇ ਇਹਨਾਂ ਦੇ ਗਰੁੱਪ ਆ ਫਿਰਕੇ ਦਾ ਕੇਂਦਰ। ਹਾਂਜੀ, ਤੇ ਆਹ ਜਿਹੜੀਆਂ ਰੈਲੀਆਂ ਵੀ ਹੁੰਦੀਆਂ ਇਹਦੇ ਵਿੱਚ ਸਿਆਸਤ ਪਿੱਛੇ ਆ, ਉਹਨਾਂ ਦੇ ਜਿਹੜੇ ਪਹਿਲੋਂ ਪ੍ਰੀ ਸੈੱਟ ਕੀਤੇ ਬੰਦੇ ਹੁੰਦੇ ਉਹ ਦੂਜੇ ਦੇ ਨਾਲ ਜਾ ਕੇ ਇੱਕ ਦੂਜੇ ਨਾਲ ਕਲੈਸ਼ਿੰਗ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਵਿੱਚ ਬੰਦੇ ਉਸ ਮੌਕੇ ਦਾ ਫਾਇਦਾ ਉਠਾ ਕੇ ਅਗਾਂਹ ਉੱਤੇ ਉਭਰਨ ਦੀ ਵੀ ਕੋਸ਼ਿਸ਼ ਕਰਦੇ, ਜਦੋਂ ਕਿ ਇੱਥੇ ਸਿਰਫ ਇੱਕ ਹੀ ਚੀਜ਼ ਦੀ ਲੋੜ ਆ ਕਿ ਅਕਲ ਯੂਜ਼ ਕਰੋ, ਸਾਡਾ ਸਿਵਿਲਾਈਜੇਸ਼ਨ ਇਸ ਕੰਟਰੀ ਦਾ ਜਿਹੜਾ ਆ ਮਿਆਰ ਡਾਊਨ ਹੋ ਰਿਹਾ ਆ, ਔਰ ਕਿਉਂ ਹੋ ਰਿਹਾ ਹੈ, ਇਹਦੇ ਚ ਸਾਡੀ ਜਿਹੜੀ ਸਾਡੇ ਮੋਢਿਆਂ ਤੇ ਕਿੰਨਾ ਭਾਰ ਆਉਂਦਾ।
ਸਮਾਂ ਥੋੜਾ ਰਹਿ ਗਿਆ ਜੀ, 2 ਮਿੰਟ ਹੀ ਰਹਿ ਗਏ, ਆਪਣੇ ਕੋਲ ਕਾਲਰ ਵੀ ਆ, ਆਪਾਂ ਕੱਲ ਨੂੰ ਫੇਰ ਕਰਾਂਗੇ ਗੱਲ
ਕਰਾਂਗੇ, ਬਾਕੀ ਮੈਂ ਇੰਨਾ ਹੀ ਕਹੂੰਗਾ ਐਂਡ ਤੇ ਜਿੰਨੀ ਹਿੱਸੇ ਵਰਤੀ ਸਾਡਾ ਹਿੱਸੇ ਆਉਂਦੀ ਹੈ ਨਾ ਸੇਵਾ, ਇਹ ਸਿਵਿਲਾਈਜੇਸ਼ਨ ਨੂੰ ਬਰਕਰਾਰ ਰੱਖਣ ਦੀ ਸਾਨੂੰ ਕਰਨੀ ਚਾਹੀਦੀ, ਤਾਂ ਨਹੀਂ ਤਾਂ ਸਾਡੀ ਜੁੱਤੀਆਂ ਪੈਣੀਆਂ ਬ੍ਰਾ ਜੀ। ਥੈਂਕ ਯੂ,
ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਤੁਸੀਂ ਐਕਸਪਲੇਨ ਕਰਕੇ ਗਏ ਹੋ। ਦੋਸਤੋ, ਜ਼ਰੂਰੀ ਅਨਾਊਂਸਮੈਂਟ ਸੀਗੀ, 20 ਸਤੰਬਰ ਨੂੰ ਸੈਟਰਡੇ ਨੂੰ 12 ਤੋਂ ਲੈ ਕੇ 4 ਵਜੇ ਤੱਕ 101 ਗਲਿਡਨ ਰੋਡ ਬਰੈਂਪਟਨ 101 ਇੰਸਟਾਲੇਸ਼ਨ ਅਸੈਸਰੀ ਚਾਹੀਦੀਆਂ, ਕੰਟਰੈਕਟਰਸ ਨੂੰ ਸਮਾਨ ਚਾਹੀਦਾ, ਡਿਜ਼ਾਈਨਰਸ ਨੂੰ ਸਮਾਨ ਚਾਹੀਦਾ। ਇੱਥੇ ਜੀ ਗ੍ਰੈਂਡ ਓਪਨਿੰਗ ਹੋ ਰਹੀ ਆ, ਬਹੁਤ ਸੋਹਣਾ ਸਟੋਰ ਹੋਊਗਾ, ਤੁਸੀਂ ਗ੍ਰੈਂਡ ਓਪਨਿੰਗ ਤੇ ਆ ਸਕਦੇ ਹੋ। ਬਿਗ ਐਮ ਸਟੋਨ ਐਂਡ ਟਾਈਲਸ 101 ਗਲਿਡਨ ਰੋਡ ਬਰੈਂਪਟਨ ਦੇ ਵਿੱਚ, ਤੇ ਇਹ 20,000 ਸਕੁਅਰ ਫੁੱਟ ਤੋਂ ਵੱਡਾ ਇਹਨਾਂ ਦਾ ਸ਼ੋਰੂਮ, ਤੇ 2,00,000 ਸਕੁਅਰ ਫੁੱਟ ਦਾ ਇਹਨਾਂ ਦਾ ਕੋਈ ਵੇਅਰ ਹਾਊਸ ਹੋਊਗਾ। ਮਤਲਬ ਇਹ ਨਾਰਥ ਅਮਰੀਕਾ ਦੀ ਬਿਗੈਸਟ ਟਾਈਲ ਐਂਡ ਸਟੋਨ ਸ਼ੋਰੂਮ ਹੈ ਜੀ ਇਹ, ਤੇ 416-999-2446 ਇਹਨਾਂ ਦਾ ਨੰਬਰ ਆ, 416-991-2446। ਤੇ ਇੱਕ ਤੁਹਾਨੂੰ ਸੁਨੇਹਾ ਦੇਣਾ ਜੀ, ਅਮਨਦੀਪ ਕਪਲਾ ਆਸਰਾ ਲੋਇਰਸ ਵਾਲੇ, ਰੀਅਲ ਸਟੇਟ ਕਲੋਜ਼ਿੰਗ ਦੇ ਲਈ ਤੁਸੀਂ ਸਿਰਫ ਇਹਨਾਂ ਨੂੰ ਯੂਜ਼ ਕਰਨਾ, ਕਿਉਂਕਿ ਆਪਣੇ ਕੰਮ ਦੇ ਵਿੱਚ ਮੁਹਾਰਤ ਹੈ ਇਹਨਾਂ ਨੂੰ, ਪੂਰੀ ਕਲੋਜ਼ਿੰਗ ਵਾਲੇ ਦਿਨ ਕੋਈ ਪ੍ਰੋਬਲਮ ਨਹੀਂ ਆਉਂਦੀ। 905-456-2020। ਤੇ ਇੱਕ ਸੁਨੇਹਾ ਤੁਹਾਨੂੰ ਦੇਣਾ ਸੀਗਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ, 647-646-3000। ਕੋਈ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ, ਵਰਕ ਪਰਮਿਟ ਦੀ ਸਮੱਸਿਆ, ਪੁਆਇੰਟ ਸਿਸਟਮ, ਬਿਜ਼ਨਸ ਕਲਾਸ ਵੀਜ਼ਾ ਤੇ ਜਾਂ ਕਿਸੇ ਵੀ ਤਰ੍ਹਾਂ ਦੇ ਵੀਜ਼ਾ ਤੇ ਲੀਗਲ ਤਰੀਕੇ ਦੇ ਨਾਲ ਤੁਹਾਡਾ ਕੋਈ ਦੋਸਤ ਮਿੱਤਰ ਪੰਜਾਬ ਇੰਡੀਆ ਤੋਂ ਇੱਥੇ ਆਉਣਾ ਚਾਹੁੰਦਾ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ, 647-646-3000। ਇੱਕ ਕਾਲਰ ਹੋਰ ਨੇ ਸ਼ਾਇਦ ਸਾਡੇ ਨਾਲ। ਹਾਂਜੀ, ਬਹੁਤ ਥੋੜਾ ਸਮਾਂ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ?
ਹੈਲੋ,
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ
ਬ੍ਰਦਰ, ਸਤਿ ਸ੍ਰੀ ਅਕਾਲ ਜੀ। ਚਲੋ, ਸਾਰਾ ਹੋ ਗਈਆਂ ਗੱਲਾਂ ਜਿਹੜੀਆਂ ਹੋਣੀਆਂ ਸੀ,
ਇੱਕ ਮਿੰਟ ਹੈਗਾ, ਇੱਕ ਮਿੰਟ, ਕੋਈ ਨੀ, ਕਰੋ ਗੱਲ।
ਅੱਛਾ, ਦੂਸਰੀ ਗੱਲ ਤਾਂ ਇਹ, ਹੁਣ ਤਾਂ ਤੁਸੀਂ ਦੇਖੋ ਪਾਰਕਾਂ ਤੇ ਵੀ ਕਬਜ਼ਾ ਹੋ ਗਿਆ, ਮਤਲਬ ਕਬਜ਼ਾ ਇਨ ਦੀ ਸੈਂਸ ਦੇ ਵਿੱਚ ਦੇਖੋ ਤੁਸੀਂ ਪਾਠ ਵੀ ਉੱਥੇ ਸ਼ੁਰੂ ਕਰਤੇ। ਜੇ 20 ਬੰਦੇ ਹੈਗੇ ਨੇ ਤਾਂ ਛੋਟਾ ਜਿਹਾ ਸਪੀਕਰ ਲਾ ਲਓ, ਜੇ ਕੱਲ ਨੂੰ 50-60-100 ਹੋ ਗਏ ਤਾਂ ਵੱਡਾ ਲਾਉਣਗੇ। ਮਤਲਬ ਇਹ ਕੋਈ
ਚੰਗੀ
ਹੈਗੀ, ਕੋਈ ਕਮਿਊਨਿਟੀ ਸੈਂਟਰ ਕੋਈ ਕਿਤੇ ਹੋਰ ਬੁੱਕ ਕਰ ਲਓ, ਮਤਲਬ ਇਹੋ ਜਿਹੀਆਂ ਚੀਜ਼ਾਂ। ਜਿਹੜੀ ਰੈਲੀ ਵੀ ਹੋਈ ਹੈ ਐਂਟੀ ਇਮੀਗ੍ਰੈਂਟਸ, ਉਹ ਕੋਈ ਅਸੀਂ ਆਪਾਂ ਇਹ ਨਹੀਂ ਕਹਿੰਦੇ ਸਾਡੇ ਅਗੇਂਸਟ ਹੋਈ ਹੈ, ਪਰ ਜੋ ਪ੍ਰੋਬਲਮ ਅਸੀਂ ਕ੍ਰੀਏਟ ਕਰ ਰਹੇ ਹਾਂ ਉਹ ਅਸੀਂ ਆਪਣੇ ਆਪ ਉਹਦੇ ਖੁਦ ਜ਼ਿੰਮੇਵਾਰ ਹਾਂ। ਅਸੀਂ ਪ੍ਰੋਬਲਮਾਂ ਨੂੰ ਵਧਾ ਰਹੇ ਹਾਂ ਬਜਾਏ ਕਿ ਘਟਾਉਣ ਦੇ। ਸੋ ਮੇਰੇ ਕੋਲ ਤੁਹਾਡਾ ਟਾਈਮ ਥੋੜਾ ਹੈਗਾ, 2-4 ਹੋਰ ਵੀ ਗੱਲਾਂ ਸੀਗੀਆਂ, ਪਰ ਐਨੀਵੇ ਤੁਸੀਂ ਅੱਜ ਬਹੁਤ ਸੋਹਣਾ ਕਵਰ ਕੀਤਾ ਤੇ ਬਹੁਤ ਹੀ ਵਧੀਆ ਸੀਗਾ। ਜੇ ਕਿਸੇ ਦੇ ਕੰਨ ਦੇ ਵਿੱਚ ਇਹ ਗੱਲਾਂ ਪੈ ਜਾਣ ਤਾਂ ਮੇਰਾ ਖਿਆਲ ਹੈ ਵੀ ਸ਼ਾਇਦ ਕੁਛ ਨਾ ਕੁਛ ਕੋਈ ਭਲਾ ਹੋ ਜੇ ਜੀ।
ਬਿਲਕੁਲ ਜੀ, ਬਿਲਕੁਲ, ਸਮਾਂ ਬਿਲਕੁਲ ਥੋੜਾ ਰਹਿ ਗਿਆ। ਗੁਰਸੰਤ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖੋ ਜੀ, ਮੰਦਰਾਂ ਦੇ ਮੰਦਰ ਗੁਰਦੁਆਰੇ ਉਹ ਅਲੱਗ ਅਲੱਗ ਚੀਜ਼ ਆ, ਤੁਸੀਂ ਤੁਹਾਨੂੰ ਸੋਸ਼ਲ ਗੈਦਰਿੰਗ ਦੇ ਕੇਂਦਰ ਨੇ, ਰਿਲੀਜਨ ਦੇ ਕੇਂਦਰ ਨੇ, ਪਰ ਪਾਰਕਾਂ ਦੇ ਵਿੱਚ ਜਾ ਕੇ ਤੁਸੀਂ ਬੁੱਤ ਰੱਖਦੇ ਹੋ, ਪਾਣੀ ਨੂੰ ਤੁਸੀਂ ਪੋਲਿਊਟ ਕਰੋ, ਨੈਚੁਰਲ ਜਿਹੜੇ ਰਿਸੋਰਸਿਸ ਨੇ ਸਾਡੇ ਉਹਨਾਂ ਨੂੰ ਤੁਸੀਂ ਆਪਣੇ ਕਲਚਰ ਦੇ ਨਾਂ ਤੇ ਤੇ ਉਹਦੇ ਨਾਂ ਤੇ ਖਰਾਬ ਕਰੋ, ਉਹ ਠੀਕ ਨਹੀਂ ਹੈ। ਮੈਂ ਬੜੀ ਡਿਟੇਲ ਦੇ ਵਿੱਚ ਇਹਦੇ ਇਸ ਸਬੰਧੀ ਗੱਲਬਾਤ ਕਰਨੀ ਚਾਹੁੰਦਾ, ਫੇਰ ਕਿਸੇ ਦਿਨ ਕਰੂੰਗਾ। ਸਮਾਂ ਸਾਡਾ ਸਮਾਪਤ ਹੋ ਗਿਆ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫੇਰ ਕਲੀਅਰ ਕਰਨੀ ਚਾਹੁੰਦਾ ਮੈਂ, ਕੋਈ ਇਮੀਗ੍ਰੈਂਟ ਨਹੀਂ, ਕੋਈ ਨਾਨ ਇਮੀਗ੍ਰੈਂਟ ਨਹੀਂ, ਪਰ ਆਓ ਆਪਾਂ ਜਿਵੇਂ ਵੀਰ ਜੀ ਕਹਿ ਕੇ ਗਏ ਨਾ ਬਲਵਿੰਦਰ ਜੀ, ਬਈ ਸ਼ੀਸ਼ਾ ਹੈ ਉਹ ਸ਼ੀਸ਼ਾ ਦੇਖਣ ਦੀ ਕੋਸ਼ਿਸ਼ ਕਰੀਏ, ਜੇ ਸਾਡੇ 'ਚ ਕੋਈ ਨੁਕਸ ਕੱਢਦਾ ਖਿੜੇ ਮੱਥੇ ਸਵੀਕਾਰ ਕਰੀਏ, ਜੇ ਨੁਕਸ ਹੈਗਾ ਸਾਡੇ ਦੇ ਵਿੱਚ ਉਹਨੂੰ ਸੁਧਾਰ ਲਈਏ, ਜੇ ਨਹੀਂ ਨੁਕਸ ਹੈਗਾ ਤੇ ਉਦੋਂ ਉਹਨੂੰ ਉਹਦੇ ਨਾਲ ਲੜੀਏ ਨਾ, ਜਿੱਦੀਏ ਨਾ, ਸਾਹਮਣੇ ਜਾ ਕੇ ਨਾ ਜਿੱਦੀਏ, ਆਪਣਾ ਅਲੱਗ ਦਿਨ ਰੱਖ ਕੇ ਕੋਈ ਆਪਣੀ ਰੈਲੀ ਇਕੱਠ, ਕੋਈ ਸੰਵਾਦ, ਟੇਬਲ ਟਾਕ ਬੁਲਾ ਲਓ ਉਹਨਾਂ ਨੂੰ ਕਿਤੇ ਵੀ, ਆਓ ਭਾਈ ਦੱਸੋ ਸਾਡੇ ਵਿੱਚ ਕੀ ਨੁਕਸ ਆ, ਹਨਾ। ਇਸ ਤਰ੍ਹਾਂ ਹੁੰਦਾ, ਐ ਨਹੀਂ ਹੁੰਦਾ, ਠੀਕ ਹੈ ਲੋਕ ਵੱਡੀ ਗਿਣਤੀ 'ਚ ਹੈਗੇ ਨੇ, ਇਕੱਠ ਕਰ ਲੈਂਦੇ ਨੇ ਕੋਈ ਮਤਲਬ, ਪਰ ਇਹ ਗੱਲ ਨਾ ਕਾਨੂੰਨੀ ਤੌਰ ਤੇ ਠੀਕ ਨਹੀਂ। ਅੱਜ ਵੱਡੀ ਗਿਣਤੀ ਚ ਪੁਲਿਸ ਨੇ ਦਖਲ ਅੰਦਾਜ਼ੀ ਕੀਤੀ ਆ, ਮਤਲਬ ਰੌਲਾ ਰੱਪਾ ਪੈਣ ਲੱਗਿਆ ਸੀ, ਕੱਲ ਨੂੰ ਇਹ ਗੱਲ ਆ ਨਾ ਜਿਹੜੀ ਵਿਗੜ ਸਕਦੀ ਹੈ, ਇਸ ਤੋਂ ਬਚਾ ਕਰੀਏ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਤੁਹਾਡਾ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
अब मॉर्गेज की परेशानी हुई खत्म, की स्टोन फाइनेंशियल एक्सपर्ट के साथ। कमर्शियल मॉर्गेज, रेजिडेंशियल मॉर्गेज, प्राइवेट मॉर्गेज, कंस्ट्रक्शन मॉर्गेज, रीफाइनेंस, रिन्यूअल, सेल्फ एम्प्लॉयड और सेकंड मॉर्गेज, ऑल योर मॉर्गेज सॉल्यूशंस। की स्टोन फाइनेंशियल एक्सपर्ट की जैस्मीन परमार से आज ही कॉन्टेक्ट कीजिए। इनके पास है मॉर्गेज इंडस्ट्री में सालों का तजर्बा और आपकी मॉर्गेज का आसान हल। जैस्मीन परमार, प्रिंसिपल ब्रोकर। कॉल टुडे 647 9235659 6479235659. Speak your language English, Punjabi and Hindi. License number 13654.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ट्रक ड्राइवर भाइयों, अब यूएस और कनाडा में अनलिमिटेड डाटा, वीवो टेलीकम्युनिकेशंस के साथ फुल स्पीड, नो रुकावट। सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेली के साथ हमेशा रहो ऑनलाइन। दूर दराज इलाका कोई प्रॉब्लम नहीं,